ਰੱਬ ਇੱਕ ਗੁੰਝਲਦਾਰ ਬਾਜ਼ਾਰ ਤੇ ਰੱਬ ਇੱਕ ਗੋਰਖ ਧੰਦਾ ਖੋਲਣ ਲੱਗਿਆ ਪੇਚ ਇਸ ਦੇ ਕਾਫਰ ਹੋ ਜੇ ਬੰਦਾ ਕਾਫਰ ਹੋਣੋਂ ਡਰ ਕੇ ਦੀਵੇ ਖੋਜੋ ਮੂਲਾਂ ਖੁੰਜੀ ਲਾਈ ਲੱਗ ਮੋਮਨ ਦੇ ਨਾਲੋਂ ਇੱਕ ਖੋਜੀ ਕਾਫਰ ਚੰਗਾ
ਖਾਲਕ ਖਲਕ ਮੇ ਖਲਕ ਵਸੇ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਏ
ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ
ਸਭੇ ਸਾਂਝੀ ਵਾਰ ਸਦਾਇਨ ਸਭ ਨੂੰ ਗਾਉਣਾ ਚਾਹੀਏ ਛੂਤ ਛਾਤ ਤੇ ਊਜ ਨੀਜ ਦਾ ਪਰਮ ਮਟਾਉਣਾ ਚਾਹੀਏ
ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ
ਸਭੇ ਸਾਂਝੀ ਵਾਲ ਸਦਾਇਨ ਸਭ ਨੂੰ ਗਾਉਣਾ ਚਾਹੀਏ ਛੂਤ ਛਾਤ ਤੇ ਊਜ ਨੀਚ ਦਾ ਪਰਮ ਮਟਾਉਣਾ ਚਾਹੀਏ
ਨਾ ਕੋ ਵੈਰੀ ਨਾ ਬੇਗਾਨਾ ਨਾ ਕੋ ਵੈਰੀ ਨਾ ਬੇਗਾਨਾ ਫਿਰ ਨੇ ਕਾਰੇ ਚੇੜੇ ਪਾਣੀ ਸਭ ਦਾ ਸਾਂਝਾ ਕਿਸ ਲਈ ਕੱਟ ਸਹੇੜੇ
ਓ ਨੇਕੀ ਕਰਕੇ ਉਸ ਮਾਲਕ ਦਾ ਕਰਜ਼ ਚੁਕਾਉਣਾ ਚਾਹੀਏ ਛੂਤ ਛਾਤ ਤੇ ਊਚ ਨੀਚ ਦਾ ਪਰਮ ਮਟਾਉਣਾ ਚਾਹੀਏ
ਮੇਰੀ ਮੇਰੀ ਕਰਨ ਵਾਲਿਆ ਮੇਰੀ ਮੇਰੀ ਕਰਨ ਵਾਲਿਆ ਨਾ ਤੇਰੀ ਨਾ ਮੇਰੀ ਜਿੰਦ ਮੁਕੀ ਤੇ ਦੇਨੇ ਹੋਣਾ ਅੰਤ ਖਾਕ ਦੀ ਠੇਰੀ
ਦੁਈ ਦੁਆਰ ਦਾ ਚਿੱਕੜ ਦੇ ਤੋਂ ਮਰ ਕੇ ਲਾਉਣਾ ਚਾਹੀਏ ਛੂਤ ਛਾਤ ਤੇ ਊਚ ਨੀਚ ਦਾ ਪਰਮ ਮਟਾਉਣਾ ਚਾਹੀਏ
ਮਾਨਸ ਕੀ ਹਰ ਜਾਤ ਬਰਾਬਰ ਮਾਨਸ ਕੀ ਹਰ ਜਾਤ ਬਰਾਬਰ ਹਰ ਬੰਦਾ ਦੇ ਜਾਣੇ ਬੁੱਲੇ ਸ਼ਾਹ ਦੇ ਕਹਿਣ ਮੁਤਾਬਕ ਹਰ ਚੋਂ ਹਰੀ ਪਛਾਣੇ
ਲੋਕ ਸੁਖੀ ਪਰ ਲੋਕ ਸਹੇਲੇ ਸਭ ਨੂੰ ਪਾਉਣਾ ਚਾਹੀਏ ਛੂਤ ਛਾਤ ਤੇ ਊਚ ਨੀਚ ਦਾ ਪਰਮ ਮਟਾਉਣਾ ਚਾਹੀਏ
ਨਾਨਕ ਬਾਬੇ ਵਾਂਗਰ ਵੇਖੇ ਨਾਨਕ ਬਾਬੇ ਵਾਂਗਰ ਵੇਖੇ ਖਲਕਤ ਦੇ ਵਿੱਚ ਖਾਲਕ ਜਿਸ ਨੂੰ ਲੋਕੀ ਚੰਗਾ ਆਖਣ ਉਸੇ ਤੇ ਖੁਸ਼ ਮਾਲਕ
ਛੋਟੇ ਦੇ ਵੱਡੇ ਵਿੱਚ ਬੰਨਾ ਕਦੇ ਨਾ ਪਾਉਣਾ ਚਾਹੀਏ ਛੂਤ ਛਾਤ ਤੇ ਊਚ ਨੀਚ ਦਾ ਪਰਮ ਮਟਾਉਣਾ ਚਾਹੀਏ
ਮਾਨਸ ਜਨਮ ਕੀਮਤੀ ਹੀਰਾ ਮਾਨਸ ਜਨਮ ਕੀਮਤੀ ਹੀਰਾ ਕੋਈ ਮੂਰਖ ਨਾ ਪੰਨੇ ਮਾਰੇ ਨੂੰ ਤਗੜਾ ਨਾ ਮਾਰੇ ਗੁਰਬਾਣੀ ਨੂੰ ਮੰਨੇ
ਆਸਾਂ ਲੈ ਕੇ ਸ਼ਰਮੇ ਆਏ ਦਾ ਦਿਲ ਨਾ ਟਾਉਣਾ ਚਾਹੀਏ ਛੂਤ ਛਾਤ ਤੇ ਊਚ ਨੀਚ ਦਾ ਪਰਮ ਮਟਾਉਣਾ ਚਾਹੀਏ
ਉਹ ਸਾਡਾ ਤੇ ਉਹ ਨਹੀਂ ਸਾਡਾ ਉਹ ਸਾਡਾ ਤੇ ਉਹ ਨਹੀਂ ਸਾਡਾ ਇਹ ਸਭ ਖਾਮ ਖਿਆਲੀ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਦੀ ਇੱਕ ਪਿਆਲੀ
ਅਲਫਿਓਨ ਤੇ ਇੱਕ ਓਮਕਾਰ ਦਾ ਸਬਕ ਪਕਾਉਣਾ ਚਾਹੀਏ ਛੂਤ ਛਾਤ ਤੇ ਊਚ ਨੀਚ ਦਾ ਪਰਮ ਮਟਾਉਣਾ ਚਾਹੀਏ
ਚੌਥੇ ਸਤਿਗੁਰ ਰਾਮਦਾਸ ਨੇ ਚੌਥੇ ਸਤਿਗੁਰ ਰਾਮਦਾਸ ਨੇ ਜਦੋਂ ਸਰੋਵਰ ਲਾਇਆ ਹਿੰਦੂ ਸਿੱਖ ਤੇ ਮੁਸਲਮਾਨ ਦਾ ਨਹੀਂ ਵਿਤਕਰਾ ਪਾਇਆ
ਨੇਕ ਦਿਲੀ ਨਾਲ ਸਭ ਨੂੰ ਇੱਥੇ ਟੋਬਾ ਲਾਉਣਾ ਚਾਹੀਏ ਛੂਤ ਛਾਤ ਤੇ ਊਚ ਨੀਚ ਦਾ ਪਰਮ ਮਟਾਉਣਾ ਚਾਹੀਏ
ਹਰ ਮੰਦਰ ਸਭਨਾ ਦਾ ਸਾਂਝਾ ਹਰ ਮੰਦਰ ਸਭਨਾ ਦਾ ਸਾਂਝਾ ਚਾਰੇ ਵਰਨ ਪਧਾਰੇ ਗੁਰੂਆਂ ਤੇ ਭਗਤਾਂ ਦੀ ਬਾਣੀ ਸਭਨਾ ਨੂੰ ਸਤਕਾਰੇ
ਸਾਦਾ ਖਾ ਕੇ ਸਾਦਾ ਪਹਿਣ ਕੇ ਰਾਹ ਵਿਖਾਉਣਾ ਚਾਹੀਏ ਛੂਤ ਛਾਤ ਤੇ ਊਚ ਨੀਚ ਦਾ ਪਰਮ ਮਟਾਉਣਾ ਚਾਹੀਏ
ਸਭ ਤੋਂ ਪਹਿਲਾਂ ਕੰਮ ਕੌਮ ਦਾ ਸਭ ਤੋਂ ਪਹਿਲਾਂ ਕੰਮ ਕੌਮ ਦਾ ਪਿੱਛੋਂ ਕਰਦੇ ਤੰਦੇ ਦੇਸ਼ ਲਈ ਜੋ ਫਾਂਸੀ ਚੜ ਗਏ ਉਹ ਨੀ ਮਰਦੇ ਬੰਦੇ
ਜੀ ਦਾ ਬਿਰਖ ਜੋਗਿਆ ਜੜੋਂ ਪਟਾਉਣਾ ਚਾਹੀਏ ਸ਼ੂਦ ਸ਼ਾਰ ਦੇ ਊਚ ਨੀਚ ਦਾ ਪਰਮ ਮਟਾਉਣਾ ਚਾਹੀਏ
ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਬਣਾਇਆ ਹੋਇਆ ਨਾਰਾ ਬੁਲੰਦ ਕਰੋ ਸਰਬੱਤ ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ ਅੱਜ ਦਾ ਪ੍ਰੋਗਰਾਮ MPI ਦੀ ਤਰਫੋਂ ਰਿਕਾਰਡ ਕੀਤਾ ਜਾ ਰਿਹਾ ਹੈ ਅੱਜ ਦੇ ਦੀਵਾਨ ਵਿੱਚ ਮੇਰਾ ਸਾਥ ਦੇ ਰਹੇ ਨੇ ਗੁਰਮੁਖ ਸਿੰਘ MA ਕੁਲਵੰਤ ਸਿੰਘ ਰਿਆੜ ਅਤੇ ਕਸ਼ਮੀਰ ਸਿੰਘ ਕੋਮਲ ਆਓ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਿੱਖੀ ਵਿੱਚ ਕੀ ਮੋੜ ਆਇਆ ਇਹਦੇ 'ਤੇ ਵਿਚਾਰ ਕਰਨ ਵਾਸਤੇ ਪ੍ਰੋਗਰਾਮ ਬਣਿਆ ਜਦ 30 ਮਈ ਨੂੰ 1606 ਨੂੰ ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਦੇ ਗਏ ਹਜ਼ਰਤ ਮੀਆਂ ਮੀਰ ਨਾਲ ਬਹੁਤ ਗੋਝ ਭਰੀਆਂ ਬਾਤਾਂ ਕੀਤੀਆਂ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਜਦੋਂ ਹਜ਼ਰਤ ਮੀਆਂ ਮੀਰ ਸੂਫੀ ਫਕੀਰ ਜਿਹਦੇ ਕੋਲੋਂ ਗੁਰੂ ਸਾਹਿਬਾਂ ਨੇ ਹਰਿਮੰਦਰ ਦੀ ਨੀਂਹ ਰਖਾਈ ਸੀ ਬੜੇ ਸੇਠ ਸਨ ਮਹਾਰਾਜ ਦੇ ਸ਼ਰਧਾਲੂ ਬੜੇ ਪ੍ਰੇਮੀ ਸਨ ਵੱਡੇ ਵੱਡੇ ਲੋਕ ਮਹਾਰਾਜ ਗੁਰੂ ਅਰਜਨ ਦੇਵ ਦੇ ਸ਼ਰਧਾਲੂ ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਕ੍ਰਿਸ਼ਨਾ ਕਰਕੇ ਵਿਖਾਇਆ ਕਿ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਲਈ ਇੱਕ ਸੂਫੀ ਫਕੀਰ ਮੁਸਲਮਾਨ ਨੂੰ ਯਾਦ ਕੀਤਾ ਗਿਆ ਅੱਜ ਦਾ ਕੋਈ ਵੱਡਾ ਬੰਦਾ ਅੱਜ ਦਾ ਕੋਈ ਆਗੂ ਇਹੋ ਜਿਹਾ ਕੰਮ ਕਰਨ ਲੱਗੇ ਤੇ ਉਹ ਸੋਚਦਾ ਹੈ ਕਿ ਇਸ ਵੱਡੇ ਬੰਦੇ ਕੋਲੋਂ ਨੀਂਹ ਰਖਾਈਏ ਉਹ ਕੁਝ ਮਦਦ ਕਰੇਗਾ ਪਰ ਤਨ ਹਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੇ ਇੱਕ ਗਰੀਬ ਮੁਸਲਮਾਨ ਫਕੀਰ ਤੋਂ ਹਰਿਮੰਦਰ ਦੀ ਨੀਂਹ ਰੱਖ ਕੇ ਇਹ ਸਿੱਧ ਕੀਤਾ ਕਿ ਸਿੱਖੀ ਵਿੱਚ ਉੱਚੇ ਤੇ ਨੀਵੇਂ ਦਾ ਕੋਈ ਭੇਦ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਜਦ ਹਜ਼ਰਤ ਮੀਆਂ ਮੀਰ ਉਸ ਵੇਲੇ ਪਹੁੰਚਿਆ ਜਦ ਮਹਾਰਾਜ ਸ਼ਹਾਦਤ ਦੇ ਰਹੇ ਸਨ 33 ਰੇਤਾ ਸਿਰ ਵਿੱਚ ਪੈ ਰਹੀ ਸੀ 33 ਤਵੀ ਤੇ ਸਤਿਗੁਰੂ ਬੈਠੇ ਸਨ ਹਜ਼ਰਤ ਮੀਆਂ ਮੀਰ ਦੀਆਂ ਤਾਂ ਨਿਕਲ ਗਈਆਂ ਉਹਨੇ ਭੁੱਬਾ ਮਾਰ ਕੇ ਆਖਿਆ ਗੁਰਦੇਵ ਹੁਕਮ ਦਿਓ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ ਗੁਰੂ ਸਾਹਿਬਾਂ ਨੇ ਬੜੇ ਅਦਬ ਨਾਲ ਆਖਿਆ ਹਜ਼ਰਤ ਮੀਆਂ ਮੀਰ ਤੂੰ ਮੇਰੇ ਦਿਲ ਦੀ ਬੁੱਝੀ ਨਹੀਂ ਮੈਂ ਬੁੱਝ ਲਈ ਤੇਰੇ ਅੰਦਰ ਦੀ ਓਏ ਧਰਨੀਆਂ ਸਨ ਦੋ ਨੀਹਾਂ ਇੱਕ ਸਿਦਕੀ ਇੱਕ ਹਰਿਮੰਦਰ ਦੀ ਉਹ ਤੂੰ ਧਰੀ ਇਹ ਮੈਂ ਧਰਾਂ ਓਏ ਰਹਿ ਰਲ ਗਈ ਦੋਹਾਂ ਫਕੀਰਾਂ ਦੀ ਫਕਰਾ ਫਰਕ ਅਸਾਂ ਵਿੱਚ ਕੋਈ ਨਹੀਂ ਹੈ ਇੱਕ ਦਿਸਦੀ ਆ ਵਿੱਚ ਸਰੀਰਾਂ ਦੀ ਗੁਰੂ ਅਰਜਨ ਦੇਵ ਦੇ ਹੁਕਮ ਨਾਲ ਹਜ਼ਰਤ ਮੀਆਂ ਮੀਰ ਵਾਪਸ ਪਰਤਿਆ ਹੈ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਵਿੱਚ ਸ਼ਹੀਦੀ ਦੇ ਗਏ ਹੁਣ ਸਮਾਂ ਆ ਗਿਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਾਹਮਣੇ ਕਿ ਉਹਨੇ ਦੇਸ਼ ਵਿੱਚ ਕਿਵੇਂ ਵਿਚਰਨਾ ਹੈ ਆਇਆ ਸਮਾਂ ਅਕਾਲ ਤਖ਼ਤ ਦੇ ਸਾਹਮਣੇ ਦੀਵਾਨ ਸਜਾਇਆ ਗਿਆ ਬਾਬਾ ਬੁੱਢਾ ਸਾਹਿਬ ਨੂੰ ਹੁਕਮ ਹੋਇਆ ਤੁਸੀਂ ਗੁਰੂ ਸਾਹਿਬ ਨੂੰ ਤਲਵਾਰ ਪਹਿਨਾਓ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਬਾਬਾ ਬੁੱਢਾ ਸਾਹਿਬ ਖਲੋਤੇ ਨੇ ਸੁੰਦਰ ਸਰੀਰ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਗੋਰਾ ਰੰਗ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਲੰਮੀਆਂ ਬਾਹਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀਆਂ ਚੰਗੇ ਸੋਹਣੇ ਪੈਰ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਸੂਰਜ ਨੂੰ ਮਾਤ ਪਾਉਣ ਵਾਲੀ ਸ਼ਾਨ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਬਾਬਾ ਬੁੱਢਾ ਸਾਹਿਬ ਨੇ ਜਿਹੜੀ ਪਹਿਲੀ ਤਲਵਾਰ ਪਾਈ ਹੈ ਉਸ ਨੂੰ ਸੱਜੇ ਪਾਸੇ ਪਹਿਨਾ ਦਿੱਤਾ ਹੈ ਕਈ ਲੋਕ ਕਹਿੰਦੇ ਨੇ ਕਿ ਬਾਬਾ ਬੁੱਢਾ ਸਾਹਿਬ ਬਿਰਧ ਸੀ ਉਹਨੂੰ ਸਮਝ ਨਹੀਂ ਸੀ ਇਸ ਲਈ ਗਲਤੀ ਨਾਲ ਉਹਨੇ ਇਹ ਤਲਵਾਰ ਪਾਈ ਹੈ ਭਰਾਓ ਜੇ ਸੋਚਿਆ ਜਾਏ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਵਿਦਿਆ ਦੇਣ ਵਾਲਾ ਬਾਬਾ ਬੁੱਢਾ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਧਾਰਮਿਕ ਵਿਦਿਆ ਪੜਾਉਣ ਵਾਲਾ ਬਾਬਾ ਬੁੱਢਾ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਵਿਦਿਆ ਦੇਣ ਵਾਲਾ ਔਰ ਸ਼ਸਤਰ ਵਿਦਿਆ ਸਿਖਾਉਣ ਵਾਲਾ ਬਾਬਾ ਬੁੱਢਾ ਸਾਹਿਬ ਕਦੇ ਗਲਤੀ ਕਰ ਸਕਦਾ ਹੈ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਤਲਵਾਰ ਦੂਜੇ ਪਾਸੇ ਕਿਉਂ ਪਹਿਨਾਈ ਗਈ ਹੈ ਜਦੋਂ ਤਲਵਾਰ ਪਹਿਨਾਈ ਗਈ ਗੁਰੂ ਸਾਹਿਬਾਂ ਨੇ ਕਿਹਾ ਬਾਬਾ ਜੀ ਹੁਣ ਇੱਕ ਮੀਰੀ ਦੀ ਪਹਿਨਾ ਦਿਓ ਇੱਕ ਮੀਰੀ ਦੀ ਇੱਕ ਪੀਰੀ ਦੀ ਦੋ ਤਲਵਾਰਾਂ ਪਹਿਨਾਈਆਂ ਗਈਆਂ ਸਤਿਗੁਰਾਂ ਐਲਾਨ ਕੀਤਾ ਹੁਣ ਜ਼ਬਰ ਦਾ ਮੁਕਾਬਲਾ ਤਲਵਾਰ ਨਾਲ ਹੋਏਗਾ ਐਲਾਨ ਕੀਤਾ ਜਿਹੜੇ ਸਾਡੇ ਸੇਵਕ ਨੇ ਸਾਨੂੰ ਮਿਲਣ ਆਉਣਾ ਹੈ ਹੁਣ ਉਹ ਮਾਇਆ ਨਾ ਲਿਆਵੇ ਉਹ ਘੋੜਾ ਲੈ ਕੇ ਆਵੇ ਉਹ ਸ਼ਸਤਰ ਲੈ ਕੇ ਆਵੇ ਉਹ ਜੰਗ ਦਾ ਸਮਾਨ ਲੈ ਕੇ ਆਏ ਸਰਕਾਰ ਦੇ ਘਰ ਤੱਕ ਗੱਲ ਪਹੁੰਚੀ ਤਾਂ ਕੰਬ ਉੱਠੀ ਦਿੱਲੀ ਸਰਕਾਰ ਉਸ ਵੇਲੇ ਦੇ ਹਾਲਾਤ ਨੂੰ ਮੁੱਖ ਰੱਖ ਕੇ ਕਵੀ ਨੇ ਕੁਝ ਲਾਈਨਾਂ ਇਉਂ ਬਿਆਨ ਕੀਤੀਆਂ ਨੇ ਸੁਣੀਏ
ਜ਼ੁਲਮ ਸਿਖਰ ਤੇ ਪਹੁੰਚ ਗਿਆ ਜਦ ਰਾੜੇ ਬਣੇ ਕਸਾਈ ਸ਼ਾਂਤ ਮਈ ਦੀ ਮੂਰਤ ਸੀ ਜਦ ਲੋਰੇ ਉੱਤੇ ਬਿਠਾਈ ਦੇਗਾਂ ਦੇ ਵਿੱਚ ਕੜ ਕੇ ਵੀ ਜਦ ਨਹੀਂ ਮੰਨਿਆ ਸੀ ਹਾਰਾ ਜੁਗ ਪਲਟਾਉ ਜੋਧੇ ਸਤਿਗੁਰ ਪੈਨੀਆਂ ਦੋ ਤਲਵਾਰਾਂ ਜ਼ੁਲਮ ਸਿਖਰ ਤੇ ਪਹੁੰਚ ਗਿਆ ਜਦ ਰਾੜੇ ਬਣੇ ਕਸਾਈ ਸ਼ਾਂਤ ਮਈ ਦੀ ਮੂਰਤ ਸੀ ਜਦ ਲੋਰੇ ਉੱਠੀ ਕਣਕ ਜਵਾਲਾ ਪੜਕੀ ਮੁਗਲਾਂ ਦੀਆਂ ਅੱਖਾਂ ਵਿੱਚ ਤੈਨੂੰ ਰੋੜਾ ਬਣ ਕੇ ਰੜਕੀ
ਅੱਗੇ ਸ਼ਸਤਰ ਬਸਤਰ ਘੋੜੇ ਸਹਿਮ ਗਈਆਂ ਸਰਕਾਰਾਂ ਜੁਗ ਪਲਟਾਊ ਜੋਰੇ ਸਰਗਰ ਪੈਨੀਆਂ ਦੋ ਤਲਵਾਰਾਂ
ਤਖਤ ਅਕਾਲ ਦਾ ਰੱਜ ਕੇ ਸਤਿਗੁਰ ਦਿੱਲੀ ਤਖਤ ਹਲਾਤਾ ਭਗਤੀ ਦੀ ਰਾਖੀ ਲਈ ਸ਼ਕਤੀ ਜੀਵਨ ਅੰਗ ਬਣਾਤਾ ਸ਼ਕਤੀ ਸੱਚ ਨੂੰ ਕਰਨ ਉਜਾਗਰ
ਧਰਮ ਦੇ ਨੀਤੀ ਤੱਕ ਇਕੱਠੀ ਮੱਚੀਆਂ ਹਾਹਾਕਾਰਾਂ ਜੁਗ ਪਲਟਾਊ ਜੋਲੇ ਸਰਗੁਰ ਪੈਨੀਆਂ ਦੋ ਤਲਵਾਰਾਂ
ਮਾਲਾ ਦੀ ਤਾਂ ਤੀਰ ਪਕੜ ਕੇ ਮਾਲਾ ਦੀ ਤਾਂ ਤੀਰ ਪਕੜ ਕੇ ਸਿੱਖ ਨਿਸ਼ਾਨੇ ਲਾਉਂਦੇ ਜੰਗੀ ਕਰਤਵ ਕਰਕੇ ਜੋਰੇ ਮਾਣ ਗੁਰਾਂ ਤੋਂ ਪਾਉਂਦੇ ਦੁਸ਼ਮਣ ਲਈ ਸਿਰ ਦਰਦੀ
ਮਾਰੇ ਵਕਤ ਚਾਦਰਾ ਤਾਈ ਮਾਰ ਲਜਾਂਦੇ ਮਾਰਾ ਜੁਗ ਪਲਟਾਊ ਜੋਰੇ ਸਰਗੁਰ ਪੈਨੀਆਂ ਦੋ ਤਲਵਾਰਾਂ
ਦੀ ਟਰੇਨਿੰਗ ਤੱਕ ਕੇ ਫੌਜਾਂ ਦੀ ਟਰੇਨਿੰਗ ਤੱਕ ਕੇ ਜੰਗਾਂ ਦੇ ਸ਼ਮਿਆਨੇ ਸਿੱਖੀ ਖਤਮ ਕਰਨ ਲਈ ਦੁਸ਼ਮਣ ਲੱਭਦਾ ਫਿਰੇ ਬਹਾਨੇ
ਲੈਲਾਂ ਦੇ ਨਾਲ ਜਾ ਟਕਰਾਈਆਂ ਲਹੂ ਭਿੱਜੀਆਂ
ਲੱਗੀ ਅੱਗ ਹਕੂਮਤ ਤਾਈ ਤੱਕ ਗੁਰਾਂ ਦੀਆਂ ਚੜਤਾਂ ਸੱਚ ਦਾ ਸੂਰਜ ਛਿਪੇ ਕਿਸ ਤਰ੍ਹਾਂ ਦੁਸ਼ਮਣ ਕਰਦਾ ਕਰਤਾ
ਸਦਾ ਅਣਖੀ ਸਿਰ ਲੱਖਾਂ ਦੀਆਂ ਗੁਰਮੁਖ ਗਾਉਂਦੇ ਵਾਰਾਂ ਜੁਗ ਪਲਟਾਊ ਜੋਲੇ ਸਰਗੁਰ ਪੈਨੀਆਂ ਦੋ ਤਲਵਾਰਾਂ
ਜਿਸ ਵੇਲੇ ਛੇਵੇਂ ਪਾਤਸ਼ਾਹ ਮਹਾਰਾਜ ਸਿਰ ਤੇ ਕਲਗੀ ਸਜਾ ਕੇ ਦੋ ਤਲਵਾਰਾਂ ਪਹਿਨ ਕੇ ਤਖਤ ਤੇ ਬੈਠਦੇ ਸਨ ਹੁਕਮ ਚੱਲਦੇ ਸਨ ਸਰਕਾਰ ਨੂੰ ਰਿਪੋਰਟਾਂ ਪਹੁੰਚਦੀਆਂ ਸੀ ਸਰਕਾਰ ਵੀ ਇਸ ਵਿਉਤਬੰਦੀ ਵਿੱਚ ਸੀ ਵੀ ਕਿਸੇ ਢੰਗ ਨਾਲ ਐਡੀ ਵੱਧਦੀ ਸ਼ਾਨ ਨੂੰ ਰੋਕਿਆ ਜਾ ਸਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨਿਤ ਸ਼ਿਕਾਰ ਨੂੰ ਚੜ੍ਹਦੇ ਸਨ ਰਾਜਿਆਂ ਵਾਲੀਆਂ ਠਾਠਾਂ ਬਾਠਾਂ ਵਿੱਚ ਰਹਿੰਦੇ ਸਨ ਸਿੱਖ ਸੇਵਕ ਘੋੜੇ ਲਿਆਉਂਦੇ ਸਨ ਸ਼ਾਸਤਰ ਲਿਆਉਂਦੇ ਸਨ ਜੰਗ ਦੀਆਂ ਮੁਸ਼ਕਤਾਂ ਕੀਤੀਆਂ ਜਾਂਦੀਆਂ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਇੱਕ ਦਿਨ ਬਾਜ ਸ਼ਾਹੀ ਸੈਨਾ ਨੇ ਫੜਿਆ ਇੱਕ ਦਿਨ ਸ਼ਾਹੀ ਸੈਨਾ ਦਾ ਬਾਜ ਉੱਡਿਆ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਫੜ ਲਿਆ ਬਹੁਤ ਕੁਝ ਹੋਣ ਤੋਂ ਬਾਅਦ ਪਿਪਲੀ ਸਾਹਿਬ ਦੀ ਇੱਕ ਬਹੁਤ ਵੱਡੀ ਜੰਗ ਹੋਈ ਜਿਸ ਜੰਗ ਵਿੱਚ ਸਰਕਾਰ ਹਾਰ ਗਈ ਛੇਵੇਂ ਪਾਤਸ਼ਾਹ ਮਹਾਰਾਜ ਦੀ ਜਿੱਤ ਹੋਈ ਇਹ ਪਿਪਲੀ ਸਾਹਿਬ ਦੀ ਪਹਿਲੀ ਜੰਗ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਲੜੀ ਯਾਦ ਰਹੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਚਾਰ ਜੰਗਾਂ ਆਪਣੇ ਜੀਵਨ ਵਿੱਚ ਲੜੀਆਂ ਨੇ ਤੇ ਚਾਰੇ ਜੰਗਾਂ ਜਿੱਤੀਆਂ ਨੇ ਯਾਦ ਰਹੇ ਜਿੰਨੇ ਜਰਨੈਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੇ ਚੜ ਕੇ ਆਉਂਦੇ ਰਹੇ ਉਹਨਾਂ ਚੋਂ ਜਿਉਂਦਾ ਕੋਈ ਵਾਪਸ ਪਰਤ ਕੇ ਨਹੀਂ ਗਿਆ ਸ਼ਾਹੀ ਸੈਨਾ ਘਬਰਾ ਉੱਠੀ ਪਿਪਲੀ ਸਾਹਿਬ ਦੀ ਜੰਗ ਲੜ ਕੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਜੰਗੀ ਤਿਆਰੀਆਂ ਹੋਰ ਤੇਜ਼ ਕਰ ਦਿੱਤੀਆਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੰਗ ਦੇ ਪੱਖੋਂ ਚੰਗਾ ਥਾਂ ਵੇਖ ਕੇ ਸ਼੍ਰੀ ਹਰਗੋਬਿੰਦਪੁਰ ਮਹਾਰਾਜ ਆਣ ਵਸੇ ਇੱਥੇ ਘੇੜ ਖੱਤਰੀ ਸਰਕਾਰ ਦਾ ਬਹੁਤ ਮੰਨਿਆ ਪ੍ਰਮੰਨਿਆ ਬੰਦਾ ਰਹਿੰਦਾ ਸੀ ਇਹਨੇ ਈਰਖਾ ਸ਼ੁਰੂ ਕਰ ਦਿੱਤੀ ਇੱਕ ਦਿਨ ਘੋੜੇ ਤੇ ਚੜ ਕੇ ਗੁਰੂ ਸਾਹਿਬਾਂ ਦੇ ਹਜ਼ੂਰ ਪੇਸ਼ ਹੋਇਆ ਮਹਾਰਾਜ ਦੇ ਸਿੱਖਾਂ ਨੇ ਦੁੱਖ ਮਨਾਇਆ ਇਹਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਤੇ ਕੁਝ ਹੋਰ ਕਹਿਣਾ ਸ਼ੁਰੂ ਕੀਤਾ ਸਿੱਖਾਂ ਨੇ ਇਹਨੂੰ ਕੁੱਟਿਆ ਗੱਲ ਕੀ ਸ਼ਾਹੀ ਸੈਨਾ ਦੀ ਮਦਦ ਨਾਲ ਕੇਰੜ ਨੇ ਜਿਹੜੀ ਜੰਗ ਲੜੀ ਚੰਦੂ ਦੇ ਪੁੱਤ ਨੂੰ ਨਾਲ ਲੈ ਕੇ ਜੰਗ ਲੜੀ ਇਹਦੇ ਵਿੱਚ ਸਰਕਾਰ ਹਾਰ ਗਈ ਮਹਾਰਾਜ ਦੂਸਰੀ ਜੰਗ ਜਿੱਤ ਗਏ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਵਿਚਰਦੇ ਵਿਚਰਦੇ ਮਾਲਵੇ ਦੀ ਧਰਤੀ 'ਚ ਗਏ ਨੇ ਇੱਕ ਸੇਠ ਜਿਹਦਾ ਨਾਂ ਕਰੋੜੀ ਮੱਲ ਹੈ ਮਹਾਰਾਜ ਵਾਸਤੇ ਦੋ ਦਰਿਆਈ ਘੋੜੇ ਲੈ ਕੇ ਆਇਆ ਇੱਕ ਦਾ ਨਾਮ ਸੀ ਦਿਲਬਾਗ ਇੱਕ ਦਾ ਨਾਮ ਸੀ ਗੁਲਬਾਗ ਉਹ ਸ਼ਾਹੀ ਕਰਿੰਦਿਆਂ ਨੇ ਲਾਹੌਰ ਦੀ ਧਰਤੀ ਵਿੱਚ ਸਿੱਖਾਂ ਤੋਂ ਸਦਾਗਰਾਂ ਤੋਂ ਘੋੜੇ ਖੋਲੇ ਬਾਬੇ ਬਿਧੀ ਚੰਦ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਨੇ ਕੱਲਿਆ ਜਾ ਬਹਾਦਰ ਬੀਬੀ ਚੰਦਾ ਦੇ ਘੋੜੇ ਤੂੰ ਲਿਆਉਣੇ ਆ। ਕਹਾਣੀ ਲੰਬੀ ਨਾ ਕਰਾਂ, ਵਾਰੀ ਵਾਰੀ ਜਾ ਕੇ ਪਹਿਲਾ ਘੋੜਾ ਬਹਾਦਰ ਬੀਬੀ ਚੰਦ ਘਾਈ ਬਣ ਕੇ ਲੈ ਆ, ਦੂਜਾ ਘੋੜਾ ਬਹਾਦਰ ਬੀਬੀ ਚੰਦ ਜੋਤਸ਼ੀ ਬਣ ਕੇ ਲੈ ਆ, ਤੇ ਦਸ ਆਇਆ ਹੋਣ ਲੱਗਾ ਵੀ ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸੇਵਕ ਹਾਂ, ਮੇਰਾ ਨਾਮ ਬੀਬੀ ਚੰਦ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਮੈਂ ਕੋਲ ਚੱਲਿਆ ਹਾਂ, ਸਾਡੇ ਘੋੜੇ ਸੀ ਤੁਸਾਂ ਖੋਏ ਸੀ, ਮੈਂ ਵਾਰੋ ਵਾਰੀ ਲੈ ਚੱਲਿਆ, ਤੁਹਾਡੇ ਵਿੱਚ ਤਾਕਤ ਹੈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਭਾਈ ਰੂਪੇ ਨੇ, ਮੈਂ ਉੱਧਰ ਨੂੰ ਜਾ ਰਿਹਾ ਹਾਂ। 35,000 ਫੌਜ ਸ਼ਾਹਜਹਾਨ ਪਾਤਸ਼ਾਹ ਦੇ ਹੁਕਮ ਨਾਲ ਲਾਹੌਰੋਂ ਚੜੀ, ਇਹ ਆਣ ਕੇ ਫੂਲ ਮਰਾਜ ਦੀ ਧਰਤੀ 'ਚ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਟਕਰਾਈ। ਲਲਾ ਬੇਗ ਜਰਨੈਲ ਆਪਣੇ 4 ਹੋਰ ਜਰਨੈਲਾਂ ਨੂੰ ਲੈ ਕੇ ਆਇਆ, 35,000 ਫੌਜ ਲੈ ਕੇ ਆਇਆ ਫੂਲ ਮਰਾਜ ਦੀ ਧਰਤੀ ਵਿੱਚ। ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਇਹ ਸਾਰੇ ਜਰਨੈਲ ਹਾਰ ਗਏ, ਕੁਝ ਫੌਜ ਦੇ ਬੰਦੇ ਬਚੇ ਜਿਹੜੇ ਹਸਨ ਖਾਂ ਦੂਤੀ ਵਾਪਸ ਲੈ ਕੇ ਗਿਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇਹ ਜੰਗ ਵਿੱਚ ਪੈਂਦੇ ਖਾਂ ਪਠਾਨ ਨੂੰ ਨਹੀਂ ਯਾਦ ਕੀਤਾ। ਯਾਦ ਰਹੇ ਪੈਂਦੇ ਖਾਂ ਪਠਾਨ ਗੁਰੂ ਸਾਹਿਬਾਂ ਦਾ ਬੜਾ ਮੰਨਿਆ ਪਰਮੰਨਿਆ ਜਰਨੈਲ ਸੀ, ਇਹ ਆਲਮ ਪਿੰਡ ਦਾ ਗਲਜਈ ਪਠਾਨ ਸੀ। ਇਹਦੇ ਛੋਟੇ ਹੁੰਦੇ ਦੇ ਮਾਪੇ ਮਰ ਗਏ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇਹਦੇ ਤੇ ਤਰਸ ਕਰਕੇ ਇਸ ਨੂੰ ਪਾਲਿਆ, ਇਸ ਨੂੰ ਛੋਟੇ ਮੀਰ ਵਿਆਹਿਆ। ਛੋਟਾ ਮੀਰ ਕਰਤਾਰਪੁਰ ਦੁਆਬੇ ਵਿੱਚ ਹੈ, ਛੋਟਾ ਮੀਰ ਕਰਤਾਰਪੁਰ ਤੋਂ 1.5 ਮੀਲ ਦੀ ਵਿਸ ਤੇ ਵਸਦਾ ਹੈ। ਉੱਥੇ ਨਾਨਕੇ ਸਨ ਪੈਂਦੇ ਖਾਂ ਦੇ, ਨਾਨਕਿਆਂ ਦੇ ਘਰ ਪੈਂਦੇ ਖਾਂ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਨੇ ਵਿਆਹ ਦਿੱਤਾ। ਇਹਦੇ ਘਰ ਬੱਚਾ ਨਹੀਂ ਪੈਦਾ ਹੋਇਆ, ਕੋਈ ਇੱਕੋ ਬੱਚੀ ਪੈਦਾ ਹੋਈ ਹੈ, ਇਹ ਅਸਮਾਨ ਖਾਂ ਨਾਲ ਪੈਂਦੇ ਖਾਂ ਨੇ ਵਿਆਹ ਦਿੱਤੀ। ਹੁਣ ਦੋਵੇਂ ਸਹੁਰਾ ਤੇ ਜਵਾਈ ਇਹ ਆਪਣੇ ਸਹੁਰੇ ਘਰ ਰਹਿ ਰਹੇ ਸਨ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਇਹ ਜਰਨੈਲ ਪੈਂਦੇ ਖਾਂ ਬੜਾ ਤਗੜਾ ਜਰਨੈਲ ਸੀ, ਘੋੜੇ ਤੇ ਅਸਵਾਰ ਚੜਿਆ ਹੋਵੇ ਸਣੇ ਅਸਵਾਰ ਦੇ ਘੋੜੇ ਨੂੰ ਚੁੱਕ ਕੇ ਇਹ ਤੁਰ ਲੈਂਦਾ ਸੀ। ਦੋ ਝੋਟੇ ਭਿੜਦੇ ਹੋਣ ਆਪਣੀਆਂ ਬਾਹਾਂ ਦੇ ਬਲ ਨਾਲ ਉਹ ਝੋਟੇ ਭਿੜ ਨੂੰ ਹਟਾ ਸਕਦਾ ਸੀ, ਚਾਂਦੀ ਦੇ ਰੁਪਈਏ ਨੂੰ ਦੋਵਾਂ ਪੋਟਿਆਂ ਵਿੱਚ ਲੈ ਕੇ ਮਲ ਦੇਵੇ ਤੇ ਅੱਖਰ ਮੇਟ ਦਿੰਦਾ ਸੀ, ਪਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਇਹ ਜ਼ੋਰ ਨਹੀਂ ਸੀ ਕਰਾ ਸਕਦਾ। ਇਹਨੂੰ ਹੰਕਾਰ ਹੋ ਗਿਆ ਸੀ ਅੰਮ੍ਰਿਤਸਰ ਵਾਲੀ ਜੰਗ ਜਿੱਤ ਕੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਹਨਾਂ ਚਿਰ ਹੀ ਜਿੱਤ ਸਕਦੇ ਨੇ ਜਿੰਨਾ ਚਿਰ ਮੈਂ ਇਹਨਾਂ ਦੀ ਫੌਜ ਵਿੱਚ ਹਾਂ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਫੂਲ ਮਰਾਜ ਵਾਲੀ ਜੰਗ ਵਿੱਚ ਪੈਂਦੇ ਖਾਂ ਜਰਨੈਲ ਨੂੰ ਯਾਦ ਨਾ ਕੀਤਾ। ਪੈਂਦੇ ਖਾਂ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਫੂਲ ਮਰਾਜ ਦੀ ਜੰਗ ਲੜ ਕੇ ਜਿੱਤ ਕੇ ਜੰਗ ਕਰਤਾਰਪੁਰ ਵਾਪਸ ਆਏ ਤੇ ਪੈਂਦੇ ਖਾਂ ਨੇ ਬਹਾਦਰ ਬਾਬਾ ਬੀਬੀ ਚੰਦ ਕੋਲ ਬੜਾ ਵੱਡਾ ਗਿਲਾ ਕੀਤਾ। ਕਹਿੰਦਾ ਉਹ ਬਹਾਦਰ ਬੀਬੀ ਚੰਦਾ ਵੇਖ ਲਾ ਤੇਰੇ ਗੁਰੂ ਨੇ ਕਿੱਡੀ ਵੱਡੀ ਗਲਤੀ ਕੀਤੀ ਹੈ, ਮੇਰੀ ਗੈਰ ਹਾਇਰੀ ਜੰਗ ਲੜੀ ਹੈ, ਜੇ ਹਾਰ ਜਾਂਦੀ ਨਮੋਸ਼ੀ ਮੈਨੂੰ ਆਉਣੀ ਸੀ। ਆਖੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੁੜ ਕੇ ਏਡੀ ਵੱਡੀ ਗਲਤੀ ਨਾ ਕਰਨ। ਬਹਾਦਰ ਬਾਬਾ ਬੀਬੀ ਚੰਦ ਨੇ ਇਹ ਸਾਰੀ ਗੱਲਬਾਤ ਗੁਰੂ ਹਰਗੋਬਿੰਦ ਪਾਤਸ਼ਾਹ ਤੱਕ ਪਹੁੰਚਾ ਦਿੱਤੀ। ਸਦਕੇ ਆਪਣੇ ਕੋਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਪੈਂਦੇ ਖਾਂ ਨੂੰ ਆਖਿਆ, ਪੈਂਦੇ ਖਾਂ ਜਰਨੈਲ ਤੈਨੂੰ ਕੋਈ ਸਾਡੇ ਤੇ ਗਿਲਾ ਹੈ? ਬਹਾਦਰ ਬੀਬੀ ਚੰਦ ਨੇ ਆਹ ਗੱਲ ਦੱਸੀ ਹੈ, ਪੈਂਦੇ ਖਾਂ ਆਪਣੇ ਮਨ ਦਾ ਗਿਲਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਮਣੇ ਜਿਵੇਂ ਰੱਖਦਾ ਹੈ, ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ।
ਕਹਿੰਦਾ ਵਜੇ ਦਰਬਾਰ ਦੇ ਪੈਂਦੇ ਖਾਂ ਜਰਨੈਲ ਮੈਨੂੰ ਸੱਦਦੇ ਗੁਰੂ ਜੀ ਵੈਰੀ ਕਰਦਾ ਕੈਲ ਗੜ ਪੱਲਾ ਪਾ ਗਏ ਤੇ ਪੈਂਦੇ ਖਾਨ ਗੁਰਾਂ ਨੂੰ ਬੋਲੇ ਜੀ ਪਛੋਤਾਓਗੇ ਮੇਰੇ ਕੋਲੋਂ ਰੱਖੇ ਦੇ ਓਲੇ ਗੱਲ ਕਹੀ ਦਰਾਣੇ ਬੀਤਿਆ ਵਕਤ ਨਹੀਂ ਹੱਥ ਆਉਂਦਾ ਤਨ ਪਾਗ ਨਮਾਣੇ ਦੇ ਤੁਹਾਡਾ ਦਾਸ ਕਦੇ ਕੰਮ ਆਉਂਦਾ ਧਰਮ ਦੇ ਤੀਰ ਚਲਾ ਕੇ ਹੰਕਾਰੇ ਰੋਲ
ਦੇਸੀ ਘਿਓ ਖਵਾ ਕੇ ਪਾਇਆ, ਬਾ ਤੱਤੀ ਲੱਗੀ ਨਹੀਂ, ਦਾਸ ਨੂੰ ਗੁਰੂ ਜੀ ਤੁਸਾਂ ਸੰਭਾਇਆ।
ਮੇਰੇ ਨਾਲ ਲੜਦਾ ਜੋ ਮੁੜ ਕੇ ਕਰੇ ਨੀ ਮੁੱਖ ਵਿਖਾਉਂਦਾ, ਤਨ ਭਾਗ ਨ ਮਾਣੇ ਦੇ ਤੁਹਾਡਾ ਦਾਸ ਕਰੇ ਕਮਿਆਉਂਦਾ।
ਹੈ ਅਰਜਨ ਮਾਣੇ ਦੀ ਐਵੇਂ ਫੇਰ ਕਰੇ ਨਾ ਕਰਿਓ, ਕਰੇ ਮੌਕਾ ਬਣ ਜਾਏ ਤਾਂ ਦਾਤਾ ਕਦਮ ਸੰਭਲ ਕੇ ਤਰਿਓ।
ਜਵਾਨ ਕਾਇਮ ਚਾਹੀਦਾ, ਉਹਦੀ ਲੋੜ ਤਾਂ ਕਦੇ ਨਾ ਕਦੇ ਪੈ ਹੀ ਜਾਂਦੀ ਹੈ। ਪੈਂਦੇ ਖਾਂ ਨੇ ਆਖਿਆ, ਮਹਾਰਾਜ ਮੇਰੀ ਲੋੜ ਪੈਣੀ ਚਾਹੀਦੀ ਹੈ, ਮੇਰੇ ਤੋਂ ਬਿਨਾਂ ਹੋਰ ਕੋਈ ਜੰਗ ਨਾ ਲੜਿਓ। ਮਹਾਰਾਜ ਮੈਂ ਤੇ ਹਰ ਵੇਲੇ ਸੋਚਦਾ ਰਹਿੰਦਾ ਕਿ ਮੇਰੀ ਲੋੜ ਕਦੋਂ ਪਵੇ, ਮੈਂ ਗੁਰੂ ਸਾਹਿਬਾਂ ਤੋਂ ਕਦੋਂ ਜਾਨ ਨਿਸ਼ਾਵਰ ਕਰਾਂ। ਮਹਾਰਾਜ ਕਹਿੰਦੇ, ਤੂੰ ਕਾਇਮ ਰਵੀ। ਆਂਦਾ ਮੈਂ ਤੇ ਕਾਇਮ ਹਾਂ। ਯਾਦ ਰਹੇ ਉਸ ਵੇਲੇ ਵਿਸਾਖੀ ਦਾ ਮੇਲਾ ਉੱਥੇ ਲੱਗਦਾ ਹੁੰਦਾ ਸੀ ਜਿੱਥੇ ਗੁਰੂ ਉਸ ਵਕਤ ਹੁੰਦੇ ਸਨ। ਪਹਿਲਾ ਵਿਸਾਖੀ ਦਾ ਮੇਲਾ ਗੋਇੰਦਵਾਲ ਸਾਹਿਬ ਲੱਗਾ ਹੈ ਸਿੱਖੀ ਦੇ ਦੌਰਾਨ, ਦੂਸਰਾ ਵਿਸਾਖੀ ਦਾ ਮੇਲਾ ਅੰਮ੍ਰਿਤਸਰ ਗੁਰੂ ਰਾਮਦਾਸ ਦੇ ਵੇਲੇ ਲੱਗਾ ਹੈ, ਤੀਸਰਾ ਵਿਸਾਖੀ ਦਾ ਮੇਲਾ ਗੁਰੂ ਅਰਜਨ ਦੇਵ ਮਹਾਰਾਜ ਦੇ ਜ਼ਮਾਨੇ ਵਿੱਚ ਕਰਤਾਰਪੁਰ ਮਨਾਇਆ ਗਿਆ। ਉਸ ਵੇਲੇ ਵਿਸਾਖੀ ਉੱਤੇ ਹੀ ਇਹ ਪ੍ਰੋਗਰਾਮ ਬਣਿਆ ਹੋਇਆ ਸੀ, ਜਿਨ ਦਸੌਂਧ ਲਿਆਉਣਾ ਹੈ ਉਹ ਵਿਸਾਖੀ ਉੱਤੇ ਆ ਕੇ ਪੇਟ ਕਰੇ, ਜਿਨ ਕੋਈ ਸਗਾਤ ਪੇਟ ਕਰਨੀ ਹੈ ਉਹ ਵਿਸਾਖੀ ਉੱਤੇ ਲਿਆ ਕੇ ਹਾਜ਼ਰ ਕਰੇ। ਜਿਹੜਾ ਦਸੌਂਧ ਸਿੱਖਾਂ ਤੋਂ ਮਸੰਦ ਇਕੱਠਾ ਕਰਿਆ ਕਰਦੇ ਸਨ, ਉਹ ਵੀ ਵਿਸਾਖੀ ਦੇ ਮੇਲੇ ਉੱਤੇ ਹੀ ਮਹਾਰਾਜ ਨੂੰ ਚੜਾਵਾ ਚੜ੍ਹਦਾ ਹੁੰਦਾ ਸੀ। ਕਰਤਾਰਪੁਰ ਸਾਹਿਬ ਵਿੱਚ ਵਿਸਾਖੀ ਦਾ ਮੇਲਾ ਬਹੁਤ ਭਾਰਾ ਲੱਗਾ, ਸਿੱਖ ਸੰਗਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਹਾਜ਼ਰ ਹੋਈਆਂ। ਇੱਕ ਚਤਰ ਸੈਨ ਸੁਦਾਗਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਵਾਸਤੇ ਕੁਝ ਸਗਾਤਾਂ ਲੈ ਕੇ ਪੇਟ ਹੋਇਆ। ਪਹਿਲਾਂ ਉਹਨੇ 500 ਮੋਹਰ ਮੱਥਾ ਟੇਕਿਆ, 6ਵੇਂ ਪਾਤਸ਼ਾਹ ਮਹਾਰਾਜ ਨੇ ਉਹ 500 ਮੋਹਰ ਖਜ਼ਾਨੇ ਵਿੱਚ ਭੇਜ ਦਿੱਤੀ। ਫਿਰ ਇਸ ਨੇ ਇੱਕ ਸੋਨੇ ਦੀ ਮੁੱਠ ਵਾਲੀ ਤਲਵਾਰ ਭੇਟ ਕੀਤੀ, ਇਹਨੇ ਇੱਕ ਚਿੱਟਾ ਬਾਜ ਸਤਿਗੁਰਾਂ ਨੂੰ ਭੇਟ ਕੀਤਾ। ਸਤਿਗੁਰਾਂ ਚਿੱਟਾ ਬਾਜ ਆਪਣੇ ਵੱਡੇ ਪੁੱਤਰ ਬਾਬੇ ਗੁਰਦਿੱਤੇ ਨੂੰ ਹਾਜ਼ਰ ਕਰ ਦਿੱਤਾ। ਇਹ ਸੋਨੇ ਦੀ ਮੁੱਠ ਵਾਲੀ ਤਲਵਾਰ ਪੈਂਦੇ ਖਾਂ ਨੂੰ ਮਹਾਰਾਜ ਨੇ ਭੇਟ ਕਰ ਦਿੱਤੀ। ਇਹਨੇ ਇੱਕ ਘੋੜਾ ਭੇਟ ਕੀਤਾ, ਮਹਾਰਾਜ ਨੇ ਸ਼ੌਂਕ ਵਿੱਚ ਪਿਆਰ ਵਿੱਚ ਆ ਕੇ ਇਹ ਘੋੜਾ ਵੀ ਪੈਂਦੇ ਖਾਂ ਨੂੰ ਦੇ ਦਿੱਤਾ। ਇਹਨੇ ਰੇਸ਼ਮੀ ਪਿਸ਼ਾਕ ਭੇਟ ਕੀਤੀ, ਮਹਾਰਾਜ 6ਵੇਂ ਪਾਤਸ਼ਾਹ ਨੇ ਉਹ ਰੇਸ਼ਮੀ ਪਿਸ਼ਾਕ ਵੀ ਪੈਂਦੇ ਖਾਂ ਨੂੰ ਬਖਸ਼ਿਸ਼ ਕਰ ਦਿੱਤੀ ਤੇ ਆਖਿਆ, ਪੈਂਦੇ ਖਾਨਾ ਤੂੰ ਜਵਾਨ ਬਣਾ ਹੈ, ਜਦੋਂ ਸਾਨੂੰ ਮਿਲਣ ਆਉਣਾ ਹੋਵੇ ਇਸ ਘੋੜੇ ਤੇ ਚੜ੍ਹ ਕੇ ਆਉਣਾ, ਇਹ ਪਿਸ਼ਾਕ ਪਾ ਕੇ ਆਉਣਾ। 6ਵੇਂ ਪਾਤਸ਼ਾਹ ਮਹਾਰਾਜ ਨੇ ਆਖਿਆ, ਪੈਂਦੇ ਖਾਨਾ ਜਦੋਂ ਸਾਨੂੰ ਮਿਲਣ ਆਉਣਾ ਇਹ ਚੀਜ਼ਾਂ ਪਹਿਨ ਕੇ ਆਉਣਾ। ਕਹਿੰਦਾ ਸਤ ਬਚਨ, ਪੈਂਦੇ ਖਾਂ ਆਪਣੇ ਘਰ ਨੂੰ ਚਲਿਆ ਗਿਆ। ਪੈਂਦੇ ਖਾਂ ਦੇ ਜਵਾਈ ਨੇ ਇਹ ਚੀਜ਼ਾਂ ਵੇਖੀਆਂ, ਇਹਦਾ ਮਨ ਮੋਇਆ ਗਿਆ। ਕਹਿੰਦਾ ਅੱਬਾ ਮੈਨੂੰ ਦੇ ਚੀਜ਼ਾਂ। ਇਹਨੇ ਆਖਿਆ, ਬਖਸ਼ਿਸ਼ ਗੁਰੂ ਦੀ ਦਿੱਤੀ ਨਹੀਂ ਜਾ ਸਕਦੀ। ਇਹ ਰੁੱਸ ਪਿਆ, ਜਦੋਂ ਪੈਂਦੇ ਖਾਂ ਘਰੋਂ ਗਿਆ ਇਹਨੇ ਚੀਜ਼ਾਂ ਧੱਕੋ ਜੋਰੀ ਆਪਣੇ ਕਬਜ਼ੇ 'ਚ ਕਰ ਲਈਆਂ। ਪੈਂਦੇ ਖਾਂ ਆ ਕੇ ਖਿਜਿਆ, ਪਰ ਇਹਦੀ ਘਰਵਾਲੀ ਨੇ ਕੋਈ ਪੇਸ਼ ਨਾ ਜਾਣ ਦਿੱਤੀ। ਕੁਝ ਦਿਨ ਬੀਤ ਗਏ, ਬਾਬਾ ਗੁਰਦਿੱਤਾ ਜੀ ਸ਼ਿਕਾਰ ਗਏ ਅਤੇ ਪੈਂਦੇ ਖਾਂ ਦਾ ਜਵਾਈ ਅਸਮਾਨ ਖਾਂ ਵੀ ਸ਼ਿਕਾਰ ਗਿਆ। ਜੰਗਲ ਦੇ ਇੱਕ ਪਾਸੇ ਉਹ ਸ਼ਿਕਾਰ ਖੇਡਦਾ ਸੀ, ਇੱਕ ਪਾਸੇ ਉਹ ਸ਼ਿਕਾਰ ਖੇਡਦਾ ਸੀ। ਬਾਬੇ ਗੁਰਦਿੱਤੇ ਨੇ ਉਹ ਬਾਜ ਸ਼ਿਕਾਰ ਤੇ ਛੱਡਿਆ ਜਿਹੜਾ 6ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ। ਇਹ ਅਸਮਾਨ ਖਾਂ ਨੇ ਉਸ ਵੇਲੇ ਫੜ ਲਿਆ ਜਦੋਂ ਬਾਜ ਉੱਡ ਕੇ ਜੰਗਲ ਦੇ ਦੂਸਰੇ ਪਾਸੇ ਚਲਿਆ ਗਿਆ। ਜਦੋਂ ਬਾਜ ਲੈ ਕੇ ਪੈਂਦੇ ਖਾਂ ਦਾ ਜਵਾਈ ਅਸਮਾਨ ਖਾਂ ਆਪਣੇ ਘਰ ਪਹੁੰਚਾ, ਪੈਂਦੇ ਖਾਂ ਨੇ ਬਾਜ ਸਿਆਣ ਲਿਆ। ਕਹਿੰਦਾ, ਓਏ ਪੁੱਤਰਾ ਲਿਆ ਹਾਂ ਬਾਜ ਮੋੜ ਦਈਏ ਤੇ ਗੁਰੂ ਸਾਹਿਬਾਂ ਤੋਂ ਬਾਕੀ ਚੀਜ਼ਾਂ ਦੀ ਮਾਫ਼ੀ ਮੰਗ ਲਈਏ। ਪਰ ਪੈਂਦੇ ਖਾਂ ਦਾ ਜਵਾਈ ਕਹਿੰਦਾ, ਤੇਰੇ ਹੱਡਾਂ 'ਚ ਕੜਾ ਲੈ ਗਿਆ, ਤੇਰੇ ਹੱਡਾਂ ਵਿੱਚ ਕੜਾ ਜੰਮ ਗਿਆ, ਤੂੰ ਗੁਰੂ ਗੁਰੂ ਕਰੀ ਜਾਂਦਾ, ਮੈਂ ਤੇ ਸ਼ਾਹੀ ਸੈਨਾ ਦਾ ਬੰਦਾ, ਜਾਂ ਜੇ ਤੇਰੇ ਗੁਰੂ ਵਿੱਚ ਤਾਕਤ ਹੈ ਉਹ ਮੇਰੇ ਕੋਲੋਂ ਲੜ ਕੇ ਬਾਜ ਲੈ ਲਵੇ, ਉਤਰਾ ਮੈਂ ਦੇਣਾ ਨਹੀਂ। ਪੈਂਦੇ ਖਾਂ ਕੀ ਆਉਂਦਾ ਹੈ ਅਤੇ ਪੈਂਦੇ ਖਾਂ ਦਾ ਜਵਾਈ ਕੀ ਆਉਂਦਾ ਹੈ, ਉੱਤਰ ਪ੍ਰਸ਼ਨ ਸਵਾਲ ਜਵਾਬ ਇਸ ਛੰਦ ਵਿੱਚ ਇਉਂ ਹੋ ਰਹੇ।
ਪੈਂਦੇ ਖਾਨ ਕਹੇ ਸੁਣੋ ਬੇਟਾ, ਕਰੀਏ ਬਾਜ ਗੁਰਾਂ ਦੀ ਪੇਟਾ, ਉਲਝਾ ਜੇਕਰ ਤਾਣਾ ਬੇਟਾ, ਮੁੜ ਕੇ ਸੂਤਰ ਆਉਣਾ ਨਹੀਂ, ਰੁੱਸ ਗਏ 6ਵੇਂ ਗੁਰ ਜੇ ਮੈਥੋਂ, ਮੈਨੂੰ ਕਿਸੇ ਬਚਾਉਣਾ ਨਹੀਂ, ਰੁੱਸ ਗਏ 6ਵੇਂ ਗੁਰ ਜੇ ਮੈਥੋਂ, ਮੈਨੂੰ ਕਿਸੇ ਬਚਾਉਣਾ ਨਹੀਂ।
ਅੱਗੋਂ ਗੁੱਸੇ ਵਿੱਚ ਜਵਾਈ ਕਹਿੰਦਾ, ਕਿਹੜੀ ਆਫ਼ਤ ਆਈ, ਜਾਵੇ ਕਿਉਂ ਹੌਸਲਾ ਢਾਈ, ਮੇਰੇ ਹੁੰਦਿਆਂ ਮਰਦਾ ਨਹੀਂ, ਤਾਕਤ ਹੈ ਤਾਂ ਖੋਲੇ ਮੈਥੋਂ, ਮੈਂ ਸਤਿਗੁਰ ਤੋਂ ਡਰਦਾ ਨਹੀਂ, ਤਾਕਤ ਹੈ ਤਾਂ ਖੋਲੇ ਮੈਥੋਂ, ਮੈਂ ਸਤਿਗੁਰ ਤੋਂ ਡਰਦਾ ਨਹੀਂ।
ਹੱਥੀ ਆਪ ਗੁਰਾਂ ਨੇ ਪਾਇਆ, ਹੱਥੀ ਆਪ ਗੁਰਾਂ ਨੇ ਪਾਇਆ, ਜੱਗੋਂ ਥਿੜਕੇ ਨੂੰ ਗਲ ਲਾ ਲਿਆ, ਅਰਸ਼ੋਂ ਫਰਸ਼ੋਂ ਚੁੱਕ ਅਰਸ਼ ਤੇ ਚਾ ਲਿਆ, ਚਾਹੀਏ ਗੋਲ ਪਲਾਉਣਾ ਨਹੀਂ, ਰੁੱਸ ਗਏ 6ਵੇਂ ਗੁਰ ਦੇ ਮੈਥੋਂ, ਮੈਨੂੰ ਕਿਸੇ ਬਚਾਉਣਾ ਨਹੀਂ, ਰੁੱਸ ਗਏ 6ਵੇਂ ਗੁਰ ਦੇ ਮੈਥੋਂ, ਮੈਨੂੰ ਕਿਸੇ ਬਚਾਉਣਾ ਨਹੀਂ।
ਲੜਦਾ ਜੰਗਲ ਜਿੱਤਾਂ ਤੇਰੇ ਸੜ ਗਏ, ਤੇਰੇ ਬਿਨ ਕੰਮ ਸਰਦਾ ਨਹੀਂ, ਤਾਕਤ ਹੈ ਤਾਂ ਖੋਲੇ ਮੈਥੋਂ, ਮੈਂ ਸਤਿਗੁਰ ਤੋਂ ਡਰਦਾ ਨਹੀਂ, ਤਾਕਤ ਹੈ ਤਾਂ ਖੋਲੇ ਮੈਥੋਂ, ਮੈਂ ਸਤਿਗੁਰ ਤੋਂ ਡਰਦਾ ਨਹੀਂ,
ਕਿਰਤ ਕਣਾਂ ਨੂੰ ਕਿਤੇ ਨੀ ਠੋਈ, ਮੇਰਾ ਗੁਰੂ ਬਿਨਾਂ ਨਹੀਂ ਕੋਈ, ਜਾਂਦੀ ਮੈਲ ਕਦੇ ਨਾ ਧੋਈ, ਟਿੱਕਾ ਕਾਲ ਖਲਾਉਣਾ ਨਹੀਂ, ਰੁੱਸ ਗਏ ਛੇਵੇਂ ਗੁਰਦੇ ਮੈਥੋਂ, ਮੈਨੂੰ ਕਿਸੇ ਬਚਾਉਣਾ ਨਹੀਂ, ਰੁੱਸ ਗਏ ਛੇਵੇਂ ਗੁਰਦੇ ਮੈਥੋਂ, ਮੈਨੂੰ ਕਿਸੇ ਬਚਾਉਣਾ ਨਹੀਂ,
ਤੇਰੇ ਹੱਡੀ ਕੁਣਕਾ ਲੈ ਗਿਆ, ਤੇਰੀ ਮਤ ਤੇ ਪੜਦਾ ਪੈ ਗਿਆ, ਮੂਮਨ ਹੋਏ ਸਲਾਮ ਨਾ ਖੈ ਗਿਆ, ਸੇਵਾ ਦੀਨ ਦੀ ਕਰਦਾ ਨਹੀਂ, ਤਾਕਤ ਹੈ ਤਾਂ ਖੋਲੇ ਮੈਥੋਂ, ਮੈਂ ਸਤਿਗੁਰ ਤੋਂ ਡਰਦਾ ਨਹੀਂ, ਤਾਕਤ ਹੈ ਤਾਂ ਖੋਲੇ ਮੈਥੋਂ, ਮੈਂ ਸਤਿਗੁਰ ਤੋਂ ਡਰਦਾ ਨਹੀਂ,
ਜਗ ਤੇ ਪੂਰਾ ਸੱਚ ਦੀ ਹੋਵੇ, ਜਗ ਤੇ ਪੂਰਾ ਸੱਚ ਦੀ ਹੋਵੇ, ਧੋਖੇ ਬਾਜ ਸਦਾ ਹੀ ਰੋਵੇ, ਜਿਹੜਾ ਚੀਜ਼ ਕਿਸੇ ਦੀ ਖੋਏ, ਮਿਲਦਾ ਸੁੱਖ ਨਾਉਣਾ ਨਹੀਂ, ਰੁੱਸ ਗਏ ਛੇਵੇਂ ਗੁਰਦੇ ਮੈਥੋਂ, ਮੈਨੂੰ ਕਿਸੇ ਬਚਾਉਣਾ ਨਹੀਂ, ਰੁੱਸ ਗਏ ਛੇਵੇਂ ਗੁਰਦੇ ਮੈਥੋਂ, ਮੈਨੂੰ ਕਿਸੇ ਬਚਾਉਣਾ ਨਹੀਂ,
ਸੂਰਾ ਸ਼ੇਰ ਕਦੇ ਨਹੀਂ ਡਰਦਾ, ਦੇਵਤਾ ਦੀ ਪਰਵਾਹ ਨਹੀਂ ਕਰਦਾ, ਮੂਮਨ ਦੀਨ ਵਾਸਤੇ ਮਰਦਾ, ਹੋਸ਼ਿਆਨੀ ਪਰਦਾ ਨਹੀਂ, ਸਾਖਤ ਹੈ ਤਾਂ ਖੋਲੇ ਮੈਥੋਂ, ਮੈਂ ਸਤਿਗੁਰ ਤੋਂ ਡਰਦਾ, ਮੈਂ ਸਤਿਗੁਰ ਤੋਂ ਡਰਦਾ ਨਹੀਂ,
ਜਿਹੜਾ ਮਿੱਤਰ ਸਾਥ ਨਿਭਾਵੇ, ਜਿਹੜਾ ਮਿੱਤਰ ਸਾਥ ਨਿਭਾਵੇ, ਜਗ ਤੇ ਉਹ ਮਰਦ ਕਹਾਵੇ, ਧੋਖਾ ਦੇ ਜੋ ਦਾਗ ਲਗਾਵੇ, ਸੌਖਾ ਮੱਥਿਓਂ ਲਾਉਣਾ ਨਹੀਂ, ਰੁੱਸ ਗਏ ਛੇਵੇਂ ਗੁਰਦੇ ਮੈਥੋਂ, ਮੈਨੂੰ ਕਿਸੇ ਬਚਾਉਣਾ ਨਹੀਂ, ਰੁੱਸ ਗਏ ਛੇਵੇਂ ਗੁਰਦੇ ਮੈਥੋਂ, ਮੈਨੂੰ ਕਿਸੇ ਬਚਾਉਣਾ ਨਹੀਂ,
ਲੰਘੀਏ ਬਾਦਸ਼ਾਹ ਦੇ ਨੇੜੇ, ਮੁੱਕ ਜਾਵਣਗੇ ਚੇੜੇ, ਗੁਰਮੁਖ ਆਉਣ ਖੁਸ਼ੀ ਦੇ ਖੇੜੇ, ਪਾਸਾ ਸਾਡਾ ਹਰਦਾ ਨਹੀਂ, ਤਾਕਤ ਗੁਰ ਤੋਂ ਡਰਦਾ ਨਹੀਂ, ਤਾਕਤ ਹੈ ਤਾਂ ਖੋਲੇ ਮੈਥੋਂ, ਮੈਂ ਸਤਿਗੁਰ ਤੋਂ ਡਰਦਾ ਨਹੀਂ,
ਇਸ ਤੋਂ ਪਹਿਲਾਂ ਤੁਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਜੰਗੀ ਵਾਰ ਚੌਥੀ ਜੰਗ ਦਾ ਹਵਾਲਾ ਇੱਥੇ ਤੱਕ ਸੁਣ ਚੁੱਕੇ ਹੋ ਕਿ ਪੈਂਦੇ ਖਾਨ ਦੇ ਜਵਾਈ ਨੇ ਬਾਬੇ ਗੁਰਦਿੱਤੇ ਵਾਲਾ ਬਾਜ ਫੜ ਲਿਆਂਦਾ। ਪੈਂਦੇ ਖਾਂ ਨੇ ਬਹੁਤ ਸਮਝਾਇਆ ਹੈ ਪਰ ਉਹਦਾ ਜਵਾਈ ਬਾਜ ਦੇਣਾ ਨਹੀਂ ਮੰਨੇ। ਸਿੱਖ ਲੱਭਦੇ ਲੱਭਦੇ ਬਾਜ ਪੈਂਦੇ ਖਾਂ ਦੇ ਘਰ ਅੱਗੇ ਆਏ। ਇਹਨਾਂ ਨੂੰ ਦੱਸ ਪੈ ਚੁੱਕੀ ਸੀ ਕਿ ਬਾਬੇ ਗੁਰਦਿੱਤ ਸਾਹਿਬ ਵਾਲਾ ਬਾਜ ਪੈਂਦੇ ਖਾਂ ਦੇ ਜਵਾਈ ਅਸਮਾਨ ਖਾਂ ਨੇ ਫੜ ਲਿਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਸੇਵਕ ਜਦੋਂ ਪੈਂਦੇ ਖਾਂ ਦੇ ਦਰਵਾਜ਼ੇ ਅੱਗੇ ਆਏ, ਇਹ ਸਹੁਰਾ ਦੇ ਜਵਾਈ ਝਗੜ ਰਹੇ ਸਨ। ਪੈਂਦੇ ਖਾਂ ਕਹਿ ਰਿਹਾ ਸੀ ਕਿ ਬਾਜ ਮੋੜ ਦਈਏ, ਬਾਕੀ ਚੀਜ਼ਾਂ ਦੀ ਮਾਫ਼ੀ ਮੰਗ ਲਵਾਂਗੇ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਖਸ਼ਿੰਦ ਨੇ ਉਹ ਬਖਸ਼ ਦੇਣਗੇ। ਲੇਕਿਨ ਪੈਂਦੇ ਖਾਂ ਦਾ ਜਵਾਈ ਕਹਿ ਰਿਹਾ ਸੀ ਵੀ ਤੇਰੇ ਹੱਡਾਂ 'ਚ ਕੜਾਹ ਲੈ ਗਿਆ। ਇੱਕ ਵਾਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤਸਰ ਸਾਡਾ ਬਾਜ ਫੜਿਆ ਸੀ, ਉਹਨੇ ਨਹੀਂ ਸੀ ਮੋੜਿਆ, ਇਸ ਵਾਸਤੇ ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਵਾਲਾ ਬਾਜ ਨਹੀਂ ਮੋੜਨਾ, ਉਹਨਾਂ ਵਿੱਚ ਕੋਈ ਤਾਕਤ ਹੈ ਅਤੇ ਉਹਨਾਂ ਨੂੰ ਆਖ ਮੇਰੇ ਨਾਲ ਲੜ ਕੇ ਬਾਜ ਹਾਸਲ ਕਰ ਸਕਦੇ ਨੇ। ਸਿੱਖਾਂ ਨੇ ਸਾਰਾ ਝਗੜਾ ਸਹੁਰੇ ਜਵਾਈ ਦਾ ਦਰਵਾਜ਼ੇ ਅੱਗੇ ਖਲੋ ਕੇ ਸੁਣਿਆ। ਜਦੋਂ ਇਹ ਝਗੜ ਕੇ ਹਟੇ, ਸਿੱਖਾਂ ਨੇ ਆਵਾਜ਼ ਮਾਰੀ, ਪੈਂਦੇ ਖਾਂ ਨੇ ਦਰਵਾਜ਼ਾ ਖੋਲ੍ਹਿਆ। ਸਿੱਖਾਂ ਨੇ ਆਖਿਆ, ਪੈਂਦੇ ਖਾਨ, ਬਾਬੇ ਗੁਰਦਿੱਤੇ ਸਾਹਿਬ ਵਾਲਾ ਬਾਜ ਗੁਆਚ ਗਿਆ ਹੈ, ਸਾਨੂੰ ਪਤਾ ਲੱਗਾ ਉਹ ਬਾਜ ਤੇਰੇ ਜਵਾਈ ਨੇ ਫੜਿਆ, ਇਸ ਲਈ ਉਹ ਬਾਜ ਦੇ ਦਿਓ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਪੁੱਤਰ ਬਾਬੇ ਗੁਰਦਿੱਤੇ ਸਾਹਿਬ ਵਾਲਾ ਬਾਜ ਜਿਹੜਾ ਗੁਆਚਾ ਹੈ ਉਹ ਲੱਭ ਜਾਏ। ਪੈਂਦੇ ਖਾਂ ਨੇ ਬੜੇ ਅਦਬ ਨਾਲ ਆਖਿਆ, ਨਹੀਂ ਮੇਰੇ ਜਵਾਈ ਨੇ ਬਾਜ ਨਹੀਂ ਫੜਿਆ, ਭਾਈ ਸਿੱਖੋ ਜੇ ਮੇਰਾ ਜਵਾਈ ਬਾਜ ਫੜਦਾ ਤੇ ਮੈਂ ਉਹ ਬਾਜ ਆਪ ਮੋੜਨ ਵਾਸਤੇ ਆਉਣਾ ਸੀ, ਤੁਹਾਨੂੰ ਕਿਸੇ ਨੇ ਗਲਤ ਦੱਸ ਪਾਈ ਹੈ, ਬਾਜ ਮੇਰੇ ਜਵਾਈ ਨੇ ਨਹੀਂ ਫੜਿਆ। ਸਿੱਖਾਂ ਨੇ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਯਕੀਨ ਹੈ ਲੋਕਾਂ ਵੀ ਦੱਸਿਆ ਤੇ ਅਸੀਂ ਸਹੁਰੇ ਜਵਾਈ ਦੀਆਂ ਗੱਲਾਂ ਸੁਣ ਲਈਆਂ ਨੇ, ਉਹ ਕਹਿ ਰਿਹਾ ਸੀ ਬਾਜ ਮੋੜੀਏ, ਉਹਦਾ ਜਵਾਈ ਨਹੀਂ ਮੰਨਿਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਦੂਸਰੇ ਦਿਨ ਸੁਨੇਹਾ ਭੇਜਿਆ ਪੈਂਦੇ ਖਾਂ ਨੂੰ ਕਿ ਉਹ ਦਰਬਾਰ ਵਿੱਚ ਹਾਜ਼ਰ ਹੋਵੇ। ਪੈਂਦੇ ਖਾਂ ਆਇਆ, ਨਾ ਉਸ ਘੋੜੇ ਤੇ ਚੜ੍ਹ ਕੇ ਆਇਆ, ਨਾ ਉਹ ਤਲਵਾਰ ਪਹਿਨ ਕੇ ਆਇਆ, ਨਾ ਉਹ ਪੁਸ਼ਾਕ ਪਹਿਨ ਕੇ ਆਇਆ, ਗੁਰੂ ਸਾਹਿਬਾਂ ਦੇ ਹਜ਼ੂਰ ਆਇਆ। ਮਹਾਰਾਜ ਕਹਿਣ ਲੱਗੇ, ਪੈਂਦੇ ਖਾਨਾ ਕੀ ਹਾਲ ਹੈ? ਕਹਿੰਦਾ ਜੀ ਬਹੁਤ ਚੰਗਾ ਹਾਲ ਹੈ। ਮਹਾਰਾਜ ਕਹਿਣ ਲੱਗੇ, ਪੈਂਦੇ ਖਾਨਾ ਜਿਹੜੀਆਂ ਅਸੀਂ ਚੀਜ਼ਾਂ ਦਿੱਤੀਆਂ ਸੀ ਤੈਨੂੰ, ਨਾ ਤੂੰ ਪੁਸ਼ਾਕ ਪਾ ਕੇ ਆਇਆ, ਨਾ ਤੂੰ ਉਸ ਘੋੜੇ ਤੇ ਚੜ੍ਹ ਕੇ ਆਇਆ, ਨਾ ਉਹ ਤਲਵਾਰ ਪਹਿਨ ਕੇ ਆਇਆ, ਗੱਲ ਕੀ ਹੈ? ਕਹਿਣ ਲੱਗਾ, ਮਹਾਰਾਜ ਸਮਾਨ ਤੇ ਸਾਰਾ ਮੇਰੇ ਕੋਲ ਹੈ ਪਰ ਉਹ ਮੈਂ ਇਸ ਕਰਕੇ ਨਹੀਂ ਪਹਿਨ ਕੇ ਆਇਆ ਤੁਹਾਡਾ ਸੁਨੇਹਾ ਬਾਹਰੋਂ ਮਿਲਿਆ ਸੀ ਤੇ ਬਾਹਰ ਦਾ ਬਾਹਰ ਮੈਂ ਆ ਗਿਆ। ਮਹਾਰਾਜ ਕਹਿਣ ਲੱਗੇ ਚੱਲ ਇਹ ਗੱਲ ਫਿਰ ਕਰਾਂਗੇ ਪੈਦੇ ਖਾਨ, ਇਹ ਦੱਸ ਕਿ ਜਿਹੜਾ ਬਾਬੇ ਗੁਰਦਿੱਤੇ ਸਾਹਿਬ ਵਾਲਾ ਬਾਜ ਗੁਆਚ ਗਿਆ ਉਹ ਸੁਣਿਆ ਕਿ ਤੇਰੇ ਜਵਾਈ ਨੂੰ ਲੱਭਿਆ। ਇਹ ਕਹਿਣ ਲੱਗਾ ਮਹਾਰਾਜ ਮੇਰੇ ਜਵਾਈ ਨੂੰ ਬਾਜ ਨਹੀਂ ਲੱਭਾ, ਜੇ ਮੇਰੇ ਜਵਾਈ ਨੂੰ ਬਾਜ ਲੱਭਦਾ ਤੇ ਮੈਂ ਉਹ ਵਾਪਸ ਮੋੜਨ ਵਾਸਤੇ ਆਉਣਾ ਸੀ। ਛੇਵੇਂ ਪਾਤਸ਼ਾਹ ਨੇ ਕੀ ਆਖਿਆ ਤੇ ਪੈਦੇ ਖਾਨ ਨੇ ਕੀ ਜਵਾਬ ਦਿੱਤਾ, ਇਸ ਵਾਰ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਹੈ, ਸੁਣੀਏ।
ਮੇਰੀ ਪੀਰੀ ਵਾਲੇ ਪਾਤਸ਼ਾਹ ਸਦਕੇ ਪੈਂਦੇ ਨੂੰ ਦਰਬਾਰ, ਕਹਿੰਦੇ ਕਿੱਥੇ ਚੋਲਾ ਕੀਮਤੀ,
ਕਿੱਥੇ ਚੋਲਾ ਕੀਮਤੀ, ਸੁੰਦਰ ਘੋੜਾ ਦੇ ਤਲਵਾਰ ਖੋਲੇ ਹਨੁਮਾਨਾ ਤੋਂ ਜਾਪ ਦੇ।
ਮੇਰੀ ਪੀਰੀ ਵਾਲੇ ਪਾਤਸ਼ਾਹ ਸਦਕੇ ਪੈਂਦੇ ਨੂੰ ਦਰਬਾਰ, ਕਹਿੰਦੇ ਕਿੱਥੇ ਚੋਲਾ ਕੀਮਤੀ,
ਕਿੱਥੇ ਚੋਲਾ ਕੀਮਤੀ, ਸੁੰਦਰ ਘੋੜਾ ਦੇ ਤਲਵਾਰ ਖੋਲੇ ਹਨੁਮਾਨਾ ਤੋਂ ਜਾਪ ਦੇ,
ਖੋਲੇ ਹਨੁਮਾਨਾ ਤੋਂ ਜਾਪ ਦੇ, ਕਿਸੇ ਚਾਤਰ ਮਹਾ ਮਕਾਰ ਅੱਗੋਂ ਪੈਦਾ ਏਦਾਂ ਬੋਲਦਾ,
ਪੈਦਾ ਏਦਾਂ ਬੋਲਦਾ, ਮੈਂ ਤੁਹਾਡਾ ਆਗਿਆਕਾਰ, ਚੀਜ਼ਾਂ ਸਾਰੀਆਂ ਮੇਰੇ ਕੋਲ ਨੇ,
ਚੀਜ਼ਾਂ ਸਾਰੀਆਂ ਮੇਰੇ ਕੋਲ ਨੇ, ਕਰ ਲਓ ਮੇਰੇ ਤੇ ਇਤਬਾਰ, ਚੀਜ਼ਾਂ ਸਾਰੀਆਂ ਮੇਰੇ ਕੋਲ ਨੇ, ਕਰ ਲਓ ਮੇਰੇ ਤੇ ਇਤਬਾਰ, ਕਾਲੀ ਕਰਕੇ ਸਕਿਆ ਪੈਣ ਨਹੀਂ,
ਕਾਲੀ ਕਰਕੇ ਸਕਿਆ ਪੈਣ ਨਹੀਂ, ਮੈਂ ਤਾਂ ਆ ਗਿਆ ਬਾਰੋ ਬਾਰ ਅੱਗੋਂ ਕਹਿੰਦੇ ਸੱਚੇ ਸ਼ਹਿਨਸ਼ਾਹ,
ਅੱਗੋਂ ਕਹਿੰਦੇ ਸੱਚੇ ਸ਼ਹਿਨਸ਼ਾਹ, ਪੈਦੇ ਦਿਲ ਵਿੱਚ ਸੋਚ ਵਿਚਾਰ ਹੋ ਗਈ, ਭੁੱਲ ਤਾਂ ਮਾਫੀ ਮੰਗ ਲੈ,
ਭੁੱਲ ਤਾਂ ਮਾਫੀ ਮੰਗ ਲੈ, ਗੁਰ ਕੀ ਸੰਗਤ ਬਖਸ਼ਣ ਹਾਰ, ਬਾਬੇ ਗੁਰਦਿੱਤੇ ਦਾ ਬਾਜ ਵੀ,
ਬਾਬੇ ਗੁਰਦਿੱਤੇ ਦਾ ਬਾਜ ਵੀ ਤੇਰੇ ਕੋਲ ਸਿਪਾ ਸਲਾਰ, ਬਾਬੇ ਗੁਰਦਿੱਤੇ ਦਾ ਬਾਜ ਵੀ ਤੇਰੇ ਕੋਲ ਸਿਪਾ ਸਲਾਰ, ਸਾਰੀ ਉਸਮਾਨੇ ਦੀ ਚਾਲ ਹੈ,
ਸਾਰੀ ਉਸਮਾਨੇ ਦੀ ਚਾਲ ਹੈ, ਦੇ ਹੁਣ ਪਾਣੀ ਦੁੱਧ ਨਤਾਰ, ਅੱਗੋਂ ਪੈਦੇ ਖਾਣੇ ਆਖਿਆ,
ਅੱਗੋਂ ਪੈਦੇ ਖਾਣੇ ਆਖਿਆ, ਤੁਹਾਡਾ ਭੁੱਲਾਂ ਨਾ ਸਤਿਕਾਰ, ਮੈਂ ਨੀ ਵਾਹਿਗੁਰੂ ਜੀ ਵੇਖਿਆ,
ਮੈਂ ਨਹੀਂ ਬਾਜ ਸਤਿਗੁਰੂ ਵੇਖਿਆ, ਝੂਠੀ ਤੁਮਤ ਹੈ ਸਰਕਾਰ, ਜਿਹੜੀ ਮਰਜ਼ੀ ਕਸਮ ਲੈ ਲਵੋ,
ਜਿਹੜੀ ਮਰਜ਼ੀ ਕਸਮ ਲੈ ਲਵੋ, ਤੁਹਾਡਾ ਹਰ ਦਮ ਤਾਬਿਆਦਾਰ, ਹੱਥੀ ਆਪ ਤੁਸਾਂ ਨੇ ਪਾਲਿਆ,
ਹੱਥੀ ਆਪ ਤੁਸਾਂ ਨੇ ਪਾਲਿਆ, ਤੁਹਾਡਾ ਭੁੱਲਾ ਨਾ ਉਪਕਾਰ, ਹੁੰਦਾ ਸੱਚਾ ਮੁਸਲਮਾਨ,
ਹੁੰਦਾ ਸੱਚਾ ਮੁਸਲਮਾਨ, ਜਿਹੜਾ ਮਾਲਕ ਦਾ ਵਫਾਦਾਰ, ਹੁੰਦਾ ਸੱਚਾ ਮੁਸਲਮਾਨ, ਜਿਹੜਾ ਮਾਲਕ ਦਾ ਵਫਾਦਾਰ, ਅੱਗੋਂ ਕਹਿੰਦੇ ਸੱਚੇ ਸਤਿਗੁਰੂ,
ਅੱਗੋਂ ਕਹਿੰਦੇ ਸੱਚੇ ਸਤਿਗੁਰੂ, ਪੈਦੇ ਦਿਲ ਵਿੱਚ ਝਾਤੀ ਮਾਰ, ਸਾਡੀ ਸੋਨ ਬੇੜਾ ਕਰੇਗੀ,
ਸਾਡੀ ਸੋਨ ਬੇੜਾ ਕਰੇਗੀ, ਕੀ ਤੂੰ ਕਸਮ ਖਾਣ ਲਈ ਤਿਆਰ, ਬੰਦਾ ਮਾਲਕ ਨੂੰ ਭੁੱਲ ਜਾਂਦਾ,
ਭੁੱਲ ਜਾਂਦਾ ਜਦੋਂ ਕਿਸਮਤ ਦੇਵੇ ਹਾਰ, ਝੂਠੀ ਖਾ ਲਈ ਕਸਮ ਗਦਾਰ ਨੇ,
ਝੂਠੀ ਖਾ ਲਈ ਕਸਮ ਗਦਾਰ ਨੇ, ਪਾਪੀ ਬਣ ਗਿਆ ਵੜ ਗੁਨਾਗਾਰ, ਝੂਠੀ ਖਾ ਲਈ ਕਸਮ ਗਦਾਰ ਨੇ, ਪਾਪੀ ਬਣ ਗਿਆ ਵੜ ਗੁਨਾਗਾਰ, ਗੁਰਮੁਖ ਦਗਾ ਦੇਣ ਜੋ ਗੁਰੂ ਨੂੰ,
ਗੁਰਮੁਖ ਦਗਾ ਦੇਣ ਜੋ ਗੁਰੂ ਨੂੰ, ਟੋਈ ਮੇਲਾ ਵਿੱਚ ਸੰਸਾਰ ਰਹਿੰਦਾ ਗੁਜਾ ਸ਼ਿਆ,
ਮਹਾਰਾਜ ਕਹਿਣ ਲੱਗੇ ਪੈਂਦੇ ਖਾਨਾ ਸਾਡੀ ਸਹੁੰ ਖਾ, ਭਈ ਬਾਜ ਤੇਰੇ ਜਵਾਈ ਨੇ ਨਹੀਂ ਫੜਿਆ, ਕਹਿੰਦਾ ਮਹਾਰਾਜ ਤੁਹਾਡੀ ਸਹੁੰ ਬਾਜ ਮੇਰੇ ਜਵਾਈ ਨੇ ਨਹੀਂ ਫੜਿਆ, ਮੈਂ ਬਾਜ ਨਹੀਂ ਵੇਖਿਆ ਤੇ ਚੀਜ਼ਾਂ ਸਾਰੀਆਂ ਮੇਰੇ ਕੋਲ ਨੇ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵਿਧੀ ਚੰਦਾ ਇਹ ਹੁਣ ਸੇਵਾ ਤੈਨੂੰ ਲੁੱਟਣੀ ਪਵੇਗੀ, ਜਾ ਇਹਦੇ ਘਰ ਪਤਾ ਕਰ ਇਹਦੇ ਘਰ ਬਾਜ ਹੈ ਕਿ ਨਹੀਂ, ਹੁਣ ਪਤਾ ਚੱਲ ਜਾਏਗਾ ਵੀ ਇਹ ਸਹੁੰ ਕਿਤੇ ਝੂਠੀ ਤਾਂ ਨਹੀਂ ਖਾਂਦਾ। ਬਹਾਦਰ ਬਾਬਾ ਵਿਧੀ ਚੰਦ ਜੀ ਇੱਥੋਂ ਤੁਰੇ, ਹੜ੍ਹ ਦੇ ਦਿਨ ਸਨ, ਗਰਮੀ ਦੀ ਧੁੱਪ ਹੈ, ਇਹਦਾ ਜਵਾਈ ਛਾਵੇਂ ਸੁੱਤਾ ਹੋਇਆ ਹੈ, ਇਹਨੇ ਢੇਕ ਦੇ ਨਾਲ ਪਿੰਜਰਾ ਟੰਗਿਆ ਹੋਇਆ ਜਿਹਦੇ 'ਚ ਬਾਜ ਪਾਇਆ ਹੋਇਆ ਹੈ। ਮਹਾਰਾਜ ਛੇਵੇਂ ਪਾਤਸ਼ਾਹ ਦੇ ਸੇਵਕ ਬਹਾਦਰ ਬਾਬਾ ਵਿਧੀ ਚੰਦ ਨੇ ਉਹ ਪਿੰਜਰਾ ਢੇਕ ਨਾਲੋਂ ਖੋਲ ਲਿਆ, ਕਿੱਲੀ ਉੱਤੋਂ ਪਿਸ਼ਾਕ ਲਾ ਕੇ ਆਪਣੇ ਮੋਢੇ 'ਤੇ ਪਾ ਲਈ, ਤਲਵਾਰ ਮੋਢੇ 'ਤੇ ਪਾ ਲਈ, ਘੋੜਾ ਕਿੱਲੇ ਤੋਂ ਖੋਲ ਲਿਆ। ਬਹਾਦਰ ਬਾਬਾ ਵਿਧੀ ਚੰਦ ਜਾਣਦਾ ਸੀ ਵੀ ਕਲੇ 'ਤੇ ਵੱਧ ਜਾਣੀ ਆ, ਹੁਣ ਇਹ ਚੀਜ਼ਾਂ ਆਪਣੀਆਂ ਇਸ ਭੈੜੇ ਕੋਲ ਕਿਉਂ ਰਹਿਣ ਦਿੱਤੀਆਂ ਜਾਣ। ਨਾਲੇ ਬਹਾਦਰ ਵਿਧੀ ਚੰਦ ਜਾਣਦਾ ਸੀ ਭਈ ਮੁੜ ਕੇ ਚੀਜ਼ਾਂ ਲੈਣ ਵੀ ਛੇਵੇਂ ਪਾਤਸ਼ਾਹ ਨੇ ਮੈਨੂੰ ਹੀ ਘੱਲਣਾ, ਮੈਂ ਇਹ ਕੰਮ ਨਿਬੇੜੀ ਚੱਲਾਂ। ਮੈਨੂੰ ਇੱਕ ਲਤੀਫਾ ਯਾਦ ਆ ਗਿਆ। ਇੱਕ ਸ਼ਾਹੂਕਾਰ ਨੇ ਇੱਕ ਨੌਕਰ ਰੱਖ ਲਿਆ। ਉਹ ਨੌਕਰ ਰੱਖਿਆ, ਇੱਕ ਦਿਨ ਇੱਕ ਪ੍ਰਾਹੁਣਾ ਆਇਆ, ਕਹਿੰਦਾ ਓਏ ਨੌਕਰਾ, ਕਹਿੰਦਾ ਦੱਸੋ ਮਾਲਕ ਕੀ ਹੁਕਮ ਹੈ। ਕਹਿੰਦਾ 5 ਨੰਬਰ ਦੇ ਮਰਦਬਾਨ ਚੋਂ ਮੁਰੱਬਾ ਕੱਢ ਕੇ ਪਲੇਟ ਭਰ ਕੇ ਲਿਆ। ਇਹਨੇ 5 ਨੰਬਰ ਦੇ ਮਰਦਬਾਨ ਚੋਂ ਪਲੇਟ ਭਰ ਕੇ ਲਿਆਂਦਾ ਮੁਰੱਬਾ, ਰੱਖ ਕੇ ਪ੍ਰਾਹੁਣੇ ਦੇ ਅੱਗੇ ਤੁਰੇ ਜਾਂਦੇ ਨੇ। ਪੋਟੇ ਚੱਟੇ ਮਿੱਠਾ ਲੱਗਿਆ ਮੁਰੱਬੇ ਦਾ, ਉਹ ਜੋ ਮਿੱਠਾ ਸੀ ਇਹਨੂੰ ਚੰਗਾ ਜਚਿਆ। ਮੁੜ ਕੇ ਬਾਦਸ਼ਾਹ ਤੋਂ ਹੇਰਾ ਫੇਰੀ ਕਰਕੇ, ਓਲਾ ਕਰਕੇ, ਜਦੋਂ ਮਰਜ਼ੀ ਇਹਨੇ ਪਲੇਟ ਭਰ ਕੇ ਕੱਢਣਾ ਤੇ ਮੁਰੱਬਾ ਛਕ ਲੈਣਾ। ਇਹਨੇ ਉਹ ਮਰਦਬਾਨ ਹੀ ਮੁਕਾ ਦਿੱਤਾ। ਇੱਕ ਦਿਨ ਫਿਰ ਪ੍ਰਾਹੁਣਾ ਆ ਗਿਆ, ਬਾਦਸ਼ਾਹ ਕਹਿੰਦਾ ਨੌਕਰਾ ਜਾ ਮੁਰੱਬਾ ਉਸ ਮਰਦਬਾਨ ਚੋਂ ਕੱਢ ਕੇ ਲਿਆ। ਕਹਿੰਦਾ ਬਾਦਸ਼ਾਹ ਉਹ ਮੁਰੱਬਾ ਤੇ ਮੁੱਕ ਗਿਆ, ਮਰਦਬਾਨ ਤੇ ਖਾਲੀ ਹੋ ਗਿਆ। ਕਹਿੰਦਾ ਬੇਵਕੂਫਾ, ਮੈਂ ਤੇ ਇੱਕੇ ਵਾਰ ਫਰਮਾਇਆ ਸੀ ਭਈ ਮੁਰੱਬਾ ਕੱਢ ਕੇ ਲਿਆ, ਮੁੱਕ ਕਿਵੇਂ ਗਿਆ। ਕਹਿੰਦਾ ਤੁਸੀਂ ਤੇ ਇੱਕੇ ਵਾਰ ਫਰਮਾਇਆ ਸੀ, ਮੁੜ ਕੇ ਮੈਂ ਆਪੇ ਫਰਮ ਪੈਂਦਾ ਰਿਹਾ। ਇਹੋ ਗੱਲ ਬਿਧੀ ਚੰਦ ਨੇ ਕੀਤੀ। ਇਹਨੂੰ ਪਤਾ ਸੀ ਭਈ ਇਹ ਚੀਜ਼ਾਂ ਇਹਨਾਂ ਕੋਲ ਕਿਉਂ ਰਹਿਣ ਦਈਏ, ਕਲੇ ਦਾ ਮੁੱਢ ਬੱਝ ਗਿਆ, ਗੱਲ ਵਿਗੜ ਜਾਣੀ ਹੈ। ਇਸ ਵਾਸਤੇ ਬਹਾਦਰ ਬਿਧੀ ਚੰਦ ਨੇ ਘੋੜਾ ਵੀ ਲੈ ਆਂਦਾ, ਪੋਸ਼ਾਕ ਵੀ ਲੈ ਆਂਦੀ, ਤਲਵਾਰ ਵੀ ਲੈ ਆਂਦੀ ਤੇ ਉਹ ਪਿੰਜਰਾ ਲੈ ਆਂਦਾ ਬਾਜ ਵਾਲਾ। ਜਦੋਂ ਆਇਆ ਪਿੰਜਰਾ, ਮਹਾਰਾਜ ਕਹਿਣ ਲੱਗੇ ਓਏ ਪੈਦੇ ਖਾਨਾ, ਹੁਣ ਇਹ ਬਾਜ ਕਿੱਥੋਂ ਆਇਆ, ਹੁਣ ਇਹ ਪਿੰਜਰਾ ਕਿੱਥੋਂ ਆਇਆ। ਕਹਿਣ ਲੱਗਾ ਮਹਾਰਾਜ ਕੱਲ ਦਾ ਲਕਾਇਆ ਹੋਣਾ ਬਿਧੀ ਚੰਦ ਨੇ ਬਾਜ, ਮੈਨੂੰ ਬਦਨਾਮ ਕਰਨ ਵਾਸਤੇ ਅੱਜ ਲੈ ਆਂਦਾ ਹੈ। ਬਾਕੀ ਜਿਹੜਾ ਮੇਰੇ ਘਰ ਸੀ ਉਹ ਆ ਗਈਆਂ ਨੇ, ਇਹ ਅੱਗੇ ਮੈਨੂੰ ਬਦਨਾਮ ਕਰਨਾ ਚਾਹੁੰਦਾ ਹੈ, ਇਹ ਅੱਗੇ ਮੇਰੇ ਨਾਲ ਚੁਭਦਾ ਹੈ। ਮਹਾਰਾਜ ਕਹਿਣ ਲੱਗੇ ਨਿਮਕ ਹਰਾਮੀਆਂ, ਉਹ ਝੂਠ ਨਹੀਂ ਬੋਲੀ ਦਾ ਹੁੰਦਾ। ਆਂਦਾ ਮਹਾਰਾਜ ਮੈਂ ਨਹੀਂ ਝੂਠ ਬੋਲਦਾ, ਝੂਠ ਤੁਸੀਂ ਬੋਲਦੇ ਹੋ, ਤੁਹਾਡੇ ਸਿੱਖ ਝੂਠ ਬੋਲਦੇ ਨੇ। ਮਹਾਰਾਜ ਜੀ ਗੁੱਸੇ ਵਿੱਚ ਆ ਗਏ, ਕਹਿੰਦੇ ਅਸੀਂ ਕਦੋਂ ਕਦਾ ਝੂਠ ਬੋਲਣਾ ਸਿੱਖਿਆ। ਕਹਿੰਦਾ ਮਹਾਰਾਜ ਠੀਕ ਲਿਖਿਆ ਜਹਾਂਗੀਰ ਪਾਤਸ਼ਾਹ ਨੇ ਵੀ ਇਹ ਸਿੱਖੀ ਇੱਕ ਠੱਗੀ ਦੀ ਦੁਕਾਨ ਹੈ, ਇਹ ਚੱਲਦੀ ਝੂਠ ਦੇ ਸਿਰ ਤੇ ਆ, ਤੁਸੀਂ ਵੀ ਝੂਠ ਬੋਲ ਲੈਂਦੇ ਹੋ ਤੇ ਤੁਹਾਡੇ ਸਿੱਖ ਵੀ ਝੂਠ ਬੋਲਣਾ ਜਾਣਦੇ ਨੇ। ਇਹਦਾ ਗੁਰੂ ਨਾਨਕ ਦੇ ਵੇਲੇ ਤੋਂ ਇਸੇ ਤਰ੍ਹਾਂ ਕੰਮ ਚੱਲਦਾ ਆ ਰਿਹਾ, ਤੁਹਾਡਾ ਖਿਆਲ ਸਾਨੂੰ ਪਤਾ ਨਹੀਂ। ਮਹਾਰਾਜ ਛੇਵੇਂ ਪਾਤਸ਼ਾਹ ਗੁੱਸੇ ਵਿੱਚ ਆ ਗਏ, ਕਹਿੰਦੇ ਬਿਧੀ ਚੰਦਾ ਇਸ ਦੁਸ਼ਟ ਦੀ ਸੇਵਾ ਕਰਕੇ ਦਰਬਾਰ ਚੋਂ ਕੱਢ ਦੇ। ਬਿਧੀ ਚੰਦ ਨੇ ਲਫੇੜੇ 5-7 ਮਾਰ ਕੇ ਪੈਦੇ ਖਾਂ ਦੁਸ਼ਟ ਨੂੰ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ। ਕਹਿੰਦਾ ਜਾ ਮੁੜ ਕੇ ਸਾਡੇ ਮੱਥੇ ਨਾ ਲੱਗੀ, ਆਇਆ ਕੁੱਟ ਖਾ ਕੇ ਗੁਰੂ ਘਰ ਚੋਂ ਪੈਦੇ ਖਾਂ। ਆ ਕੇ ਸਾਰੀ ਗੱਲ ਇਹਨੇ ਆਪਣੇ ਜਵਾਈ ਨੂੰ ਦੱਸੀ। ਇਹਨੇ ਆਖਿਆ ਮੇਰੀ ਬੇਇੱਜ਼ਤੀ ਬੜੀ ਹੋਈ ਆ। ਇਹਦੇ ਜਵਾਈ ਨੇ ਆਖਿਆ ਬੇਇੱਜ਼ਤੀ ਹੋਣੀ ਚਾਹੀਦੀ ਸੀ ਤੇਰੀ, ਤੂੰ ਗੁਰੂ ਗੁਰੂ ਕਰੀ ਜਾਂਦਾ ਸਾਂ, ਗੁਰੂ ਕਿਆਂ ਦੀਆਂ ਜਿੱਤਾਂ ਕਰਾਉਂਦਾ ਰਿਹਾ, ਚੱਲ ਤੇਰੀ ਬੇਇੱਜ਼ਤੀ ਦਾ ਬਦਲਾ ਲੈਣ ਵਾਸਤੇ ਪ੍ਰੋਗਰਾਮ ਬਣਾਈਏ। ਇਹ ਸਹੁਰਾ ਦੇ ਜਵਾਈ ਇਹ ਤੁਰੇ ਛੋਟੇ ਮੀਰ ਤੋਂ, ਇਹ ਪਹੁੰਚੇ ਜਲੰਧਰ। ਜਲੰਧਰ ਦਾ ਸੂਬੇਦਾਰ ਕੁਤਬ ਖਾਂ ਪੈਦੇ ਖਾਂ ਦੇ ਚਾਚੇ ਦਾ ਪੁੱਤ ਭਰਾ ਸੀ, ਇੱਥੋਂ ਇਹਨਾਂ ਕੁਤਬ ਖਾਂ ਨੂੰ ਨਾਲ ਲਿਆ। ਇਹ ਤਿੰਨੇ ਜਣੇ ਪਹੁੰਚ ਗਏ ਲਾਹੌਰ ਜਾ ਕੇ, ਸ਼ਾਹਜਹਾਨ ਪਾਤਸ਼ਾਹ ਤੋਂ ਮਿਲਣ ਦਾ ਟਾਈਮ ਲਿਆ। ਜਦੋਂ ਮਿਲਣ ਦਾ ਸਮਾਂ ਮਿਲ ਗਿਆ, ਟਾਈਮ ਆ ਗਿਆ, ਇਹ ਪਹੁੰਚਿਆ ਸ਼ਾਹਜਹਾਨ ਦੇ ਸਾਹਮਣੇ ਪੈਦੇ ਖਾਂ। ਇਹਨੇ ਕੁੱਲੇ ਵਾਲੀ ਪੱਗ ਆਪਣੇ ਸਿਰ ਤੋਂ ਲਾਹ ਕੇ ਪਾਤਸ਼ਾਹ ਸ਼ਾਹਜਹਾਨ ਦੇ ਪੈਰਾਂ ਤੇ ਸੁੱਟ ਦਿੱਤੀ। ਕਹਿੰਦਾ ਬਾਦਸ਼ਾਹ ਅੱਗੇ ਮੈਂ ਜਿਤਾਉਂਦਾ ਰਿਹਾ ਗੁਰੂ ਨੂੰ, ਹੁਣ ਮੈਂ ਗੁਰੂ ਨੂੰ ਹਰਾ ਦਿਆਂਗਾ, ਮੇਰਾ ਇੱਕ ਕਸੂਰ ਸਮਝੋ, ਮੈਨੂੰ ਪਿਛਲੀਆਂ ਗਲਤੀਆਂ ਦੀ ਮਾਫ਼ੀ ਦੇ ਦਿਓ, ਹੁਣ ਮੈਨਾਂ ਮਦਦ ਵਾਸਤੇ ਮੇਰੇ ਨਾਲ ਫੌਜ ਦਿਓ, ਛੇਵੇਂ ਪਾਤਸ਼ਾਹ ਨੂੰ ਸਣੇ ਘੋੜੇ ਦੇ ਬੰਨ ਕੇ ਤੁਹਾਡੇ ਪੇਸ਼ ਨਾ ਕਰਦਿਆਂ ਤੇ ਮੇਰਾ ਨਾਂ ਪੈਦੇ ਖਾਂ ਨਾ ਆਖਿਓ। ਜਿਵੇਂ ਪੈਦੇ ਖਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਖਿਲਾਫ ਜ਼ਹਿਰ ਉਗਲਛੀ, ਉਸ ਵੇਲੇ ਦੀਆਂ ਲੀਨਾਂ ਕਵੀ ਦੀ ਕਲਮ ਨੇ ਹੇ ਐਉਂ ਬਿਆਨ ਕੀਤੀਆਂ ਨੇ ਬਾਈ।
ਮੇਰੇ ਬਿਨਾ ਨੀ ਜਿੱਤ ਦਾ ਜੋ ਗੁਰੂ ਕਹਾਉਂਦਾ, ਪਲਾਂ ਚ ਵੇਖਿਓ ਕਿਸ ਤਰ੍ਹਾਂ ਕੰਮ ਸੂਤਰ ਆਉਂਦਾ।
ਮੈਂ ਤੁਹਾਡੇ ਕੋਲ ਆ ਗਿਆ, ਮੈਂ
ਕਬੂਲੋ ਪੀਰ ਨੂੰ ਮੈਂ ਬੰਨ ਲਿਆ ਵਾ
ਗੱਲ ਲਿਆ ਕੇ ਜਿੱਤ ਦੇ ਮੈਂ ਖਾਰੇ ਨਾਉਣਾ ਮੈਂ ਤੁਹਾਡੇ ਕੋਲ ਆ ਗਿਆ ਮੇਰਾ ਦਿਲ ਨਾ ਟੋਣਾ
ਗਾਹਾਂ ਕਰ ਗਏ ਕੀਲ ਲੈ ਹੁਣ ਵੱਡੇ ਸਾਣੇ ਛੇਵੇਂ ਗੁਰ ਨੂੰ ਜਿੱਤਣਾ ਸੱਚ ਉਸਦੇ ਪਾਣੇ
ਯੋਗੀ ਸ਼ੌਂਕੀ ਗੁਰਮੁਖਾ ਮਰਜ਼ੀ ਦਾ ਗਾਉਣਾ ਮੈਂ ਤੁਹਾਡੇ ਕੋਲ ਆ ਗਿਆ ਮੇਰਾ ਦਿਲ ਨਾ ਟੋਣਾ
ਕਹਿੰਦਾ ਪਾਤਸ਼ਾਹ ਸਲਾਮਤ ਮੇਰੀ 6 ਮਹੀਨਿਆਂ ਦੀ ਤਨਖਾਹ 6ਵੇਂ ਪਾਤਸ਼ਾਹ ਨੇ ਨੱਪ ਲਈ ਹੈ ਮੈਂ ਤਨਖਾਹ ਮੰਗੀ ਤੇ ਮੇਰੀ ਬੇਇੱਜ਼ਤੀ ਕੀਤੀ ਹੈ ਮੈਨੂੰ ਬੁਰਾ ਭਲਾ ਬੋਲਿਆ ਮੈਂ ਆਖਿਆ ਮੈਂ ਸਾਰੀ ਗੱਲ ਦੱਸੂਗਾ ਸ਼ਾਹਜਹਾਨ ਪਾਤਸ਼ਾਹ ਨੂੰ ਮੈਨੂੰ ਦਬਕੇ ਮਾਰੇ ਨੇ 6ਵੇਂ ਗੁਰੂ ਨੇ ਆਂਦਾ ਜਾ ਦੱਸ ਦੇ ਉਹ ਝੂਠੇ ਪਾਤਸ਼ਾਹ ਦਾ ਮੈਨੂੰ ਕੋਈ ਡਰ ਨਹੀਂ ਮਹਾਰਾਜ ਉਹ ਤੁਹਾਨੂੰ ਝੂਠਾ ਪਾਤਸ਼ਾਹ ਕਹਿੰਦਾ ਤੇ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦਾ ਹੈ ਮੈਨੂੰ ਪਿਛਲੀਆਂ ਭੁੱਲਾਂ ਦੀ ਮਾਫ਼ੀ ਦੇ ਦਿਓ ਪਿਛਲੀਆਂ ਗਲਤੀਆਂ ਮੇਰੀਆਂ ਮਾਫ਼ ਕਰ ਦਿਓ ਮਹਾਰਾਜ ਹੁਣ ਮੈਨੂੰ ਫੌਜਾਂ ਦਿਓ ਮੇਰੇ ਮਨ ਪਾਉਂਦੀਆਂ ਮੇਰੀ ਮਨ ਮਰਜ਼ੀ ਦੇ ਜਰਨੈਲ ਦਿਓ ਅੱਗੇ ਜਿਤਾਉਂਦਾ ਰਿਹਾ 6ਵੇਂ ਪਾਤਸ਼ਾਹ ਨੂੰ ਹੁਣ ਮੈਂ 6ਵੇਂ ਪਾਤਸ਼ਾਹ ਨੂੰ ਹਰਾ ਦਿਆਂਗਾ ਅੱਗੇ ਤੁਹਾਡੀ ਹਾਰ ਕਰਾਉਂਦਾ ਰਿਹਾ ਹੁਣ ਤੁਹਾਡੀ ਜਿੱਤ ਕਰਾ ਦਿਆਂਗਾ ਹੁਣ ਇਸਲਾਮ ਜਿੱਤੇਗਾ ਅੱਗੇ ਧਰਮ ਜਿੱਤਦਾ ਸੀ ਸ਼ਾਹਜਹਾਨ ਪਾਤਸ਼ਾਹ ਸੋਚੀ ਪੈ ਗਿਆ ਜਾਣਦਾ ਸੀ ਪਾਤਸ਼ਾਹ ਸ਼ਾਹਜਹਾਨ ਕਿ 6ਵੇਂ ਪਾਤਸ਼ਾਹ ਨੂੰ ਜਿੱਤਣਾ ਕੋਈ ਬੱਚਿਆਂ ਦੀ ਖੇਡ ਨਹੀਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ 6ਵੇਂ ਪਾਤਸ਼ਾਹ ਸੱਚ ਦੇ ਸੂਰਜ ਸਨ ਸੂਰਜ ਚੜ੍ਹਿਆ ਵੇਖ ਕੇ ਉੱਲੂ ਘਬਰਾਏ 6ਵੇਂ ਪਾਤਸ਼ਾਹ ਮਹਾਰਾਜ ਦੀਆਂ ਚੜ੍ਹਤਾਂ ਵੇਖ ਕੇ ਜਿਹੜੇ ਉੱਲੂ ਦੀ ਕਿਸਮ ਦੇ ਲੋਕ ਸਨ ਉਹ ਘਬਰਾ ਰਹੇ ਸਨ ਸ਼ਾਹਜਹਾਨ ਪਾਤਸ਼ਾਹ ਸੋਚੀ ਪੈ ਗਿਆ ਫਿਰ ਜਦੋਂ ਦੁਬਾਰੇ ਪੈਂਦੇ ਖਾਂ ਨੇ ਆਖਿਆ ਮਹਾਰਾਜ ਮੈਨੂੰ ਦੱਸੋ ਗੱਲ ਕੀ ਹੈ ਕਿਹੜੀ ਗੱਲ ਸੋਚਦੇ ਜੇ ਮੈਂ ਹੀ ਜਿਤਾਉਂਦਾ ਰਿਹਾ ਤੇ 6ਵੇਂ ਪਾਤਸ਼ਾਹ ਨੂੰ ਹਰਾਵਾਂਗਾ ਮੈਂ ਤੁਸੀਂ ਕੋਈ ਫਿਕਰ ਨਾ ਕਰੋ ਮੈਂ ਜਿਉਂਦਾ ਹਾਰ ਖਾ ਕੇ ਤੁਹਾਨੂੰ ਮੁੱਖ ਨਹੀਂ ਵਿਖਾਵਾਂਗਾ ਸ਼ਾਹਜਹਾਨ ਨੇ ਸੋਚਿਆ ਭਈ ਸ਼ਾਇਦ ਹੁਣ 6ਵੇਂ ਪਾਤਸ਼ਾਹ ਨੂੰ ਅਸੀਂ ਜਿੱਤ ਲਈਏ ਕਿ ਕਿਉਂ ਸੋਚਿਆ ਸ਼ਾਹਜਹਾਨ ਪਾਤਸ਼ਾਹ ਨੇ ਉਹਨੇ ਬੜੀ ਦੂਰ ਦੀ ਸੋਚ ਦੜਾਈ ਉਹਨੇ ਸੋਚਿਆ ਰਾਵਣ ਨਹੀਂ ਸੀ ਹਾਰ ਸਕਦਾ ਰਾਮ ਚੰਦਰ ਨਹੀਂ ਸੀ ਜਿੱਤ ਸਕਦਾ ਜੇ ਰਾਵਣ ਦਾ ਭਰਾ ਅੱਧੀ ਫੌਜ ਲੈ ਕੇ ਉਹ ਰਾਮ ਚੰਦਰ ਨਾਲ ਆ ਕੇ ਨਾ ਰਲਦਾ ਜੇ ਉਹ ਨਾ ਦੱਸਦਾ ਕਿ ਕਿਤਨਾ ਰਾਵਣ ਹਰ ਸਕਦਾ ਹੈ ਜੇ ਉਹ ਨਾ ਦੱਸਦਾ ਰਾਵਣ ਕਿਤਨਾ ਮਰ ਸਕਦਾ ਜੇ ਉਹ ਨਾ ਦੱਸਦਾ ਰਾਵਣ ਦੀ ਤਾਕਤ ਕਿਸ ਵਿੱਚ ਹੈ ਔਰ ਉਹ ਕਿਵੇਂ ਮਰ ਸਕਦਾ ਤੇ ਯਾਦ ਰਹੇ ਮਿੱਤਰੋ ਰਾਵਣ ਏਡਾ ਬਲੀ ਸੀ ਰਾਵਣ ਏਡਾ ਟਾਈਮ ਦਾ ਪਾਬੰਦ ਸੀ ਲੋਕ ਕਹਿੰਦੇ ਨੇ ਕਿ ਰਾਵਣ ਨੇ ਕਾਲ ਪਾਵੇ ਨਾਲ ਬੱਧਾ ਹੋਇਆ ਸੀ ਪਰ ਜੇ ਵਿਚਾਰ ਕੀਤੀ ਜੇ ਕਾਲ ਨਹੀਂ ਹੁਣ ਟਾਈਮ ਐਸਾ ਪਾਬੰਦ ਸੀ ਟਾਈਮ ਦਾ ਇੱਕ ਮਿੰਟ ਵੀ ਕਿਸੋਂ ਲੇਟ ਨਹੀਂ ਸੀ ਹੁੰਦਾ ਅੰਗਰੇਜ਼ ਸਾਰੀ ਦੁਨੀਆਂ ਤੇ ਰਾਜ ਕਰ ਗਿਆ ਇਸੇ ਵਾਸਤੇ ਕਿ ਉਹ ਟਾਈਮ ਦਾ ਪਾਬੰਦ ਸੀ ਉਹ ਟਾਈਮ ਨਹੀਂ ਸੀ ਹੱਥੋਂ ਜਾਣ ਦਿੰਦਾ ਇੱਕ ਅੰਗਰੇਜ਼ ਲਿਖਾਰੀ ਕਹਿੰਦਾ ਟਾਈਮ ਇਜ਼ ਮਨੀ ਟਾਈਮ ਜਿਹੜਾ ਇਹ ਬੜੀ ਚੰਗੀ ਚੀਜ਼ ਹੈ ਜਿਹੜਾ ਟਾਈਮ ਦਾ ਪਾਬੰਦ ਨਹੀਂ ਉਹ ਕਿਤੇ ਕਾਮਯਾਬ ਨਹੀਂ ਇਹਨ ਸੋਚਿਆ ਸ਼ਾਹਜਹਾਨ ਨੇ ਕਿ ਰਾਵਣ ਹਰ ਸਕਦਾ ਹੈ ਉਹਦਾ ਘਰ ਫਟਿਆ ਹੈ ਇਸ ਵਾਸਤੇ ਹੁਣ ਗੁਰੂ ਵੀ ਹਰ ਸਕਦਾ ਹੈ ਕਿਉਂਕਿ ਗੁਰੂ ਕਾ ਸਭ ਤੋਂ ਵੱਡਾ ਜਰਨੈਲ ਗੁਰੂ ਕਾ ਸਭ ਤੋਂ ਵੱਡਾ ਨਾਮਵਰ ਜੋਧਾ ਪੈਦੇ ਖਾਂ ਰੁੱਸ ਕੇ ਸਾਡੇ ਕੋਲ ਆ ਗਿਆ ਹੈ ਸ਼ਾਹਜਹਾਨ ਪਾਤਸ਼ਾਹ ਨੇ ਤਲਵਾਰ ਕੱਢੀ ਹੈ ਮਿਆਨ ਚੋਂ ਸ਼ਾਹੀ ਖਿਲਤ ਰੱਖਿਆ ਮੈਦਾਨ ਵਿੱਚ ਪਾਨਾਂ ਦਾ ਬੀੜਾ ਰੱਖ ਕੇ ਕਹਿਣ ਲੱਗਾ ਉਹ ਮਰਦੋ ਕੋਈ ਜਾਓ ਜਿਹੜਾ 6ਵੇਂ ਪਾਤਸ਼ਾਹ ਨੂੰ ਬੰਨ ਕੇ ਮੇਰੇ ਪੇਸ਼ ਕਰੇ ਸਾਰੇ ਯੋਧੇ ਸੋਚੀ ਪੈ ਗਏ ਕਿਸੇ ਨੇ ਸਿਰ ਉੱਚਾ ਕਰਨ ਦੀ ਹਿੰਮਤ ਨਾ ਕੀਤੀ ਸ਼ਾਹਜਹਾਨ ਨੇ ਮਿਹਣਾ ਮਾਰਿਆ ਤਨਖਾਹਾਂ ਲੈਣ ਜਾਣਦੇ ਹੋ ਖਾਣ ਜਾਣਦੇ ਹੋ ਗੋਸ਼ਤ ਖਾਣ ਜਾਣਦੇ ਹੋ ਮੁਰਗੇ ਪੀਣ ਜਾਣਦੇ ਹੋ ਅੰਗੂਰਾਂ ਦੀਆਂ ਸ਼ਰਾਬਾਂ ਇੱਕ ਸਾਧ ਦੇ ਮੁਕਾਬਲੇ 'ਚ ਜਾਣ ਤੋਂ ਡਰਦੇ ਹੋ ਇਹ ਜਦੋਂ ਸੁਣਿਆ ਤਾਨਾ ਫਿਰ ਕਾਲੇ ਖਾਂ ਉੱਠਿਆ ਗੱਲ ਸੁਣ ਕੇ ਕਾਲੇ ਖਾਨ ਨੇ ਕਰ ਲਈ ਤਿਆਰੀ ਉਹਨੇ ਚੁਣਵੀਂ ਫੌਜ ਵੰਗਾਰ ਲਈ ਮਰਜ਼ੀ ਦੀ ਸਾਰੀ ਉਹਦੇ ਅੱਗੇ ਲੱਗ ਕੇ ਤੁਰ ਪਿਆ ਪੈਂਦਾ ਹੰਕਾਰੀ ਕਹਿੰਦਾ 6ਵੇਂ ਗੁਰਾਂ ਨਾਲ ਲੜੂ ਮੈਂ ਗੱਲ ਦਿਲ ਵਿੱਚ ਤਾਰੀ ਫਿਰ ਗੱਜਿਆ ਗਾਜੀ ਕੁਤਬ ਖਾਂ ਉਹ ਜਲੰਧਰ ਦਾ ਸੂਬੇਦਾਰ ਉੱਠਿਆ ਫਿਰ ਗੱਜਿਆ ਗਾਜੀ ਕੁਤਬ ਖਾਂ ਉਹ ਮੋਟਾ ਠੁੱਲਾ ਉਹਨੇ ਸਿਰ ਦੇ ਉੱਤੇ ਪਾ ਲਿਆ ਫਲਾਦੀ ਕੁੱਲਾ ਕਹਿੰਦਾ 6ਵੇਂ ਗੁਰਾਂ ਨਾਲ ਲੜੂ ਮੈਂ ਪਿੜ ਕਰਕੇ ਖੁੱਲਾ ਉੱਡ ਤੂੜ ਚੜੂ ਅਸਮਾਨ ਤੇ ਜੇ ਉਹ ਨੇਰੀ ਬੁੱਲਾ ਫਿਰ ਕਿਤੇ ਟੋਵੇ ਤੀਰ ਅਸਮਾਨ ਖਾਂ ਪੈਦੇ ਖਾਂ ਦਾ ਜਵਾਈ ਗੱਜਿਆ ਫਿਰ ਟੋਵੇ ਤੀਰ ਅਸਮਾਨ ਖਾਂ ਆਖੇ ਸਿੱਖ ਮਕਾਉਣੇ ਉਹ ਆਖੇ ਮਿਣ ਮਿਣ ਸਿੱਖਾਂ ਦੇ ਮੈਂ ਮੋਛੇ ਪਾਉਣੇ ਕਹਿੰਦਾ ਧਰਤੀ ਉੱਤੇ ਸੂਰਮੇ ਮੁੜ ਮੁੜ ਨਹੀਂ ਆਉਣੇ ਪਰ ਜੋਗੀ ਸਿੰਘਾਂ ਸਿੱਖ ਵੀ ਨਹੀਂ ਖੰਡ ਖਣਾਉਣੇ 50,000 ਫੌਜ ਦੀ ਗਿਣਤੀ ਹੈ ਲਾਹੌਰ ਤੋਂ ਚੜ ਪਏ 5 ਜਰਨੈਲ ਮੁਕਰਰ ਹੋ ਕੇ ਵੱਡਾ ਜਰਨੈਲ ਕਾਲੇ ਖਾਂ ਦੂਜੇ ਨੰਬਰ ਦਾ ਜਰਨੈਲ ਹੈ ਅਨਵਰ ਖਾਂ ਤੀਜੇ ਨੰਬਰ ਦਾ ਜਰਨੈਲ ਹੈ ਪੈਦੇ ਖਾਂ ਚੌਥੇ ਨੰਬਰ ਦਾ ਜਰਨੈਲ ਹੈ ਕੁਤਬ ਖਾਂ ਜਲੰਧਰ ਦਾ ਸੂਬੇਦਾਰ ਪੈਦੇ ਖਾਂ ਦੇ ਚਾਚੇ ਦਾ ਪੁੱਤ ਭਰਾ ਤੇ 5ਵਾਂ ਜਰਨੈਲ ਮੁਕਰਰ ਹੋਇਆ ਕਾਲੇ ਇਹ ਜਵਾਈ ਅਸਮਾਨ ਖਾਂ ਜਿਹੜਾ ਹੈ ਪੈਦੇ ਖਾਂ ਦਾ ਜਵਾਈ ਇਹ 5 ਜਰਨੈਲ 50,000 ਫੌਜ ਲੈ ਕੇ ਮਾਰੋ ਮਾਰ ਕਰਦੇ ਲਾਹੌਰੋਂ ਤੁਰੇ ਨੇ ਦੁਆਬੇ ਦੇ ਪਿੰਡਾਂ ਵਿੱਚ ਦੀ ਇਹਨਾਂ ਨਵੀਂ ਭਰਤੀ ਸ਼ੁਰੂ ਕੀਤੀ ਹੈ 25,000 ਨਵਾਂ ਸਿਪਾਹੀ ਇਹਨਾਂ ਨੇ ਭਰਤੀ ਕੀਤਾ ਛੋਟੇ ਮੀਰ ਆ ਕੇ ਡੇਰਾ ਲਾ ਕੇ ਬਹਿ ਗਈਆਂ ਸ਼ਾਹੀ ਫੌਜਾਂ ਸ਼ਾਹੀ ਫੌਜ ਦੀ ਗਿਣਤੀ ਹੋ ਗਈ 75,000 ਛੇਵੇਂ ਪਾਤਸ਼ਾਹ ਦੀ ਫੌਜ ਦੀ ਗਿਣਤੀ ਹੈ ਕੇਵਲ 1800। ਅਨਵਰ ਖਾਂ ਪਠਾਨ ਚਲਾਕੀ ਕਰਨ ਵਾਸਤੇ ਛੇਵੇਂ ਪਾਤਸ਼ਾਹ ਦੇ ਕੋਲ ਪਹੁੰਚਾ, ਕਹਿੰਦਾ ਮਹਾਰਾਜ ਮੈਂ ਵਕੀਲ ਬਣ ਕੇ ਆਇਆ ਹਾਂ, ਮੈਂ ਸੁਲ੍ਹਾ ਦੀ ਗੱਲ ਕਰਨ ਵਾਸਤੇ ਆਇਆ ਹਾਂ, ਜੇ ਤੁਸੀਂ ਚਾਹੁੰਦੇ ਹੋ ਜੰਗ ਨਾ ਹੋਵੇ ਖੂਨ ਨਾ ਡੁੱਲੇ ਮੈਂ ਚਾਹੁੰਦਾ ਹਾਂ ਗੱਲ ਕਰ ਲਈਏ। ਮਹਾਰਾਜ ਕਹਿੰਦੇ ਕੀ ਗੱਲ ਕਰਨੀ ਹੈ? ਕਹਿੰਦਾ ਮਹਾਰਾਜ ਮੇਰੇ ਨਾਲ ਸ਼ਤਰੰਜ ਦੀ ਬਾਜੀ ਲਾ ਲਓ, ਜੇ ਮੈਂ ਜਿੱਤ ਗਿਆ ਤੁਸੀਂ ਹਾਰ ਗਏ ਕਰਤਾਰਪੁਰ ਖਾਲੀ ਕਰ ਦਿਓ, ਜੇ ਮੈਂ ਹਾਰ ਗਿਆ ਤੁਸੀਂ ਜਿੱਤ ਗਏ ਅਸੀਂ ਫੌਜਾਂ ਵਾਪਸ ਲੈ ਜਾਵਾਂਗੇ। ਮਹਾਰਾਜ ਕਹਿੰਦੇ ਕਾਇਮ ਰਵੇਂਗਾ ਇਸ ਸ਼ਰਤ ਉੱਤੇ? ਕਹਿੰਦਾ ਮਹਾਰਾਜ ਜੇ ਤੁਸੀਂ ਜਿੱਤ ਜਾਓ 500 ਰੁਪਈਆ ਇਨਾਮ ਦਿਆਂਗਾ। ਮਹਾਰਾਜ ਕਹਿਣ ਲੱਗੇ ਲਾਲਾ ਸ਼ਰਤ ਪਰ ਰਵੀਂ ਕਾਇਮ ਆਪਣੇ ਧਰਮ ਤੇ, ਸ਼ਤਰੰਜ ਦੀ ਬਾਜੀ ਲੱਗੀ, 94 ਦੁਨੀਆਂ ਦੇ ਲਿਖਾਰੀਆਂ ਨੇ ਰਹਿ ਦਿੱਤੀ ਹੈ ਕਿ ਮਹਾਰਾਜ ਛੇਵੇਂ ਪਾਤਸ਼ਾਹ ਜਿੱਤ ਗਏ। ਮਹਾਰਾਜ ਕਹਿੰਦੇ ਹੁਣ ਠੀਕ ਹੈ? ਕਹਿੰਦਾ ਮਹਾਰਾਜ ਤੁਸੀਂ ਠੱਗੀ ਕੀਤੀ ਹੈ, ਤੁਸੀਂ ਧੋਖਾ ਕੀਤਾ ਹੈ, ਤੁਸੀਂ ਰੋਲ ਮਾਰਿਆ। ਮਹਾਰਾਜ ਕਹਿੰਦੇ ਫੇਰ ਖੇਡ ਲਾ। ਬਾਜੀ ਦੂਸਰੀ ਵਾਰ ਲੱਗੀ, ਛੇਵੇਂ ਪਾਤਸ਼ਾਹ ਮਹਾਰਾਜ ਫਿਰ ਜਿੱਤ ਗਏ। ਮਹਾਰਾਜ ਕਹਿਣ ਲੱਗੇ ਹੁਣ ਠੀਕ ਹੈ? ਕਹਿੰਦਾ ਤੁਸੀਂ ਰੋਲ ਅੱਗੇ ਨਾਲੋਂ ਵੱਡਾ ਮਾਰਿਆ। ਮਹਾਰਾਜ ਕਹਿੰਦੇ ਫੇਰ ਬਾਜੀ ਲਾ ਲਾ, ਐਰਕਾ ਰੋਲ ਨਾ ਵੱਜਣ ਦੀ। ਤੀਸਰੀ ਵਾਰ ਬਾਜੀ ਸ਼ੁਰੂ ਹੋਈ, ਮਹਾਰਾਜ ਖੇਡ ਰਹੇ ਨੇ ਖੇਡ ਬੜੇ ਧਿਆਨ ਨਾਲ। ਇਤਿਹਾਸਕਾਰ ਕਹਿੰਦਾ ਅਨਵਰ ਖਾਂ ਨੂੰ ਜਾਪਿਆ ਕਿ ਛੇਵੇਂ ਪਾਤਸ਼ਾਹ ਨੇ ਫਿਰ ਜਿੱਤ ਜਾਣਾ, ਇਹਨੇ ਪਾਸ਼ਾ ਮੂਧਾ ਕਰ ਦਿੱਤਾ, ਪਿਆਦੇ ਰਲਾ ਦਿੱਤੇ, ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਤੁਸੀਂ ਰੋਲ ਮਾਰਦੇ ਹੋ, ਤੁਸੀਂ ਰੋਲ ਮਾਰਦੇ ਹੋ, ਤੁਸੀਂ ਰੋਲ ਮਾਰਦੇ ਹੋ। ਮਹਾਰਾਜ ਨੇ ਗੁੱਟ ਫੜ ਕੇ ਆਖਿਆ ਅਨਵਰ ਖਾਂ ਨਾ ਰੋਲ ਮਾਰਦੇ ਹਾਂ ਨਾ ਰੋਲ ਵੱਜਣ ਦਿੰਦੇ ਹਾਂ, ਨਾ ਠੱਗੀ ਮਾਰਦੇ ਹਾਂ ਨਾ ਠੱਗੀ ਖਾਂਦੇ ਹਾਂ। ਪਾਪ ਠੱਗੀ ਹੈ, ਪਾਪ ਕਰਨਾ ਠੱਗੀ ਮਾਰਨੀ ਵੀ ਪਾਪ ਹੈ, ਲੇਕਿਨ ਠੱਗੇ ਜਾਣਾ ਵੀ ਜਾਣ ਬੁੱਝ ਕੇ ਪਾਪ ਤੋਂ ਘੱਟ ਨਹੀਂ। ਇਹ ਕਹਿੰਦਾ ਮਹਾਰਾਜ ਇਹ ਤੁਹਾਡੀਆਂ ਠੱਗੀਆਂ ਤੇ ਵੱਜਦੀਆਂ ਆਈਆਂ ਪਰ ਹੁਣ ਅਸੀਂ ਰੋਕ ਦਿਆਂਗੇ, ਇਹ ਗੁਰੂ ਨਾਨਕ ਦੇ ਵੇਲੇ ਤੋਂ ਵੱਜਦੀਆਂ ਆਈਆਂ ਨੇ, ਹੁਣ ਅਸਾਂ ਰੋਕ ਦੇਣ ਦਾ ਫੈਸਲਾ ਕਰ ਲਿਆ। ਆਇਆ ਫਿਰ ਮਹਾਰਾਜ ਨੂੰ ਕ੍ਰੋਧ, ਕਹਿੰਦੇ ਭਾਈ ਬਿਧੀ ਚੰਦਾ ਇਹਦੀ ਵੀ ਉਹੀ ਸੇਵਾ ਕਰ ਜਿਹੜੀ ਕੀਤੀ ਸੀ ਪੈਂਦੇ ਖਾਂ ਦੀ। ਆਇਆ ਗੁੱਸਾ ਬਾਬੇ ਬਿਧੀ ਚੰਦ ਨੂੰ, ਉੱਠਿਆ ਬਾਬਾ ਬਿਧੀ ਚੰਦ ਦੋਵਾਂ ਹੱਥਾਂ ਦੀ ਮਾਰ ਕੇ ਦੁਆਥਲ, ਇਹਨੇ ਇਸ ਅਨਵਰ ਖਾਂ ਜਰਨੈਲ ਨੂੰ ਧਰਤੀ ਤੇ ਸੁੱਟ ਦਿੱਤਾ। ਇਹ ਫਿਰ ਉੱਠਿਆ, ਬਾਬੇ ਬਿਧੀ ਚੰਦ ਨੇ ਫਿਰ ਦੋਵਾਂ ਹੱਥਾਂ ਦੀ ਦੁਆਥੜ ਮਾਰੀ, ਫਿਰ ਧਰਤੀ ਤੇ ਸੁੱਟ ਦਿੱਤਾ, ਇਹਦਾ ਨੱਕ ਰਗੜਿਆ ਗਿਆ। ਮਹਾਰਾਜ ਉੱਠੇ ਆਸਣ ਤੋਂ, ਇਹਨੂੰ ਉਠਾਲਿਆ, ਇਹਦੀ ਬਾਂਹ ਫੜੀ, ਇਹਦਾ ਪਿੰਡਾ ਝਾੜਿਆ, ਇਹਦੀ ਪਾਗੇ ਦੇ ਸਿਰ ਤੇ ਰੱਖੀ, ਥਾਪੀ ਦੇ ਕੇ ਕਹਿਣ ਲੱਗੇ ਅਨਵਰ ਖਾਨਾ ਇਹ ਵੇਖਣ ਆਇਆ ਸਾਂ ਕਿ ਗੁਰੂ ਕਿਆਂ ਦੇ ਨਾਲ ਫੌਜ ਕਿੰਨੀ ਗਾ, ਅਸੀਂ ਆਪੇ ਦੱਸ ਦਿੰਦੇ ਹਾਂ, ਤੁਹਾਡੀ ਫੌਜ ਦੀ ਗਿਣਤੀ 75,000 ਹੈ, ਸਾਨੂੰ ਖਬਰ ਪਹੁੰਚ ਗਈ ਹੈ, ਤੇ ਸਾਡੇ ਕੋਲ ਜਿਹੜੇ ਘੋੜਿਆਂ ਨੂੰ ਪੱਠੇ ਪਾਉਣ ਵਾਲੇ ਨੇ, ਰੋਟੀਆਂ ਪਕਾਉਣ ਵਾਲੇ ਨੇ, ਲੰਗਰ ਤਿਆਰ ਕਰਨ ਵਾਲੇ ਨੇ, ਟੋਟਲੀ ਗਿਣਤੀ ਸਾਡੀ ਫੌਜ ਦੀ ਕੇਵਲ 1800 ਆ। ਪਰ ਅਨਵਰ ਖਾਨਾ ਆਇਓ ਜਰਾ ਬਣ ਤਣ ਕੇ, ਅਸੀਂ ਸਵਾਗਤ ਕਰਨ ਦਾ ਪੂਰਾ ਹੀਲਾ ਕਰਦੇ ਹਾਂ, ਪੂਰੀ ਜਾਚ ਆ ਸਵਾਗਤ ਕਰਨ ਦੀ। ਘੁੱਟ ਖਾ ਕੇ ਆਇਆ ਗੁਰੂ ਘਰ ਚੋਂ, ਆ ਕੇ ਪੈਦੇ ਖਾਂ ਨੂੰ ਕਹਿੰਦਾ ਮੈਨੂੰ ਤਾਂ ਜੁੱਤੀ ਬੜੀ ਵਰੀ ਹੈ। ਪੈਦੇ ਖਾਂ ਨੇ ਆਖਿਆ ਅੱਗੇ ਮੈਨੂੰ ਵਰੀ ਸੀ, ਹੁਣ ਤੈਨੂੰ ਵਰੀ ਹੈ, ਦੋਵੇਂ ਭਰਾ ਹੁਣ ਰਲ ਕੇ ਬਦਲਾ ਲਵਾਂਗੇ। ਇੱਕ ਪੈਦੇ ਖਾਂ ਜਵਾਨ ਆਪਣੇ 75,000 ਸੂਰਮੇ ਨੂੰ ਗੁਰੂ ਸਾਹਿਬਾਂ ਤੇ ਹੱਲਾ ਕਰਨ ਲਈ ਤਿਆਰੀ ਦਾ ਹੁਕਮ ਦਿੰਦਾ, ਕਹਿੰਦਾ ਮਿੱਤਰੋ ਕੱਲ੍ਹ ਦਾ ਦਿਨ ਅਸੀਂ ਜਿੱਤ ਦਾ ਦਿਨ ਮਨਾਉਣਾ, ਉਹ ਤੇ ਰੋਟੀ ਤੇ ਅਚਾਰ ਵੀ ਨਹੀਂ, ਉਹ ਤੇ ਆਟੇ ਵਿੱਚ ਲੂਣ ਵੀ ਨਹੀਂ, ਅਸੀਂ 1,400,000, ਉਹ ਕੇਵਲ 1800, ਸਾਡਾ ਮੁਕਾਬਲਾ ਨਹੀਂ ਕਰ ਸਕਣਗੇ। ਪੈਦੇ ਖਾਂ ਜਰਨੈਲ ਨੇ ਜਿਵੇਂ ਆਪਣੇ ਸੂਰਮਿਆਂ ਨੂੰ ਦਲੇਰੀ ਦਿੱਤੀ, ਇਹਨਾਂ ਅੱਖਰਾਂ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ,
ਗਾਜ਼ੀਆਂ ਨੂੰ ਪੈਦੇ ਖਾਂ ਮੰਗਾਲੇ ਗੱਜ ਕੇ, ਸੂਰਮੇ ਮੈਦਾਨ ਚੋਣੀ ਆਉਂਦੇ ਭੱਜ ਕੇ, ਉਹ ਸੂਰਮੇ ਮੈਦਾਨ ਚੋਣੀ ਆਉਂਦੇ ਭੱਜ ਕੇ, ਸਮਝੇ ਨਾ ਕੋਈ ਦੂਜੀ ਵਾਰ ਆਉਣਾ ਏ, ਜੰਗ ਚ ਵੰਗਾਰ ਕੇ ਗੁਰੂ ਨੂੰ ਟਾਉਣਾ ਏ, ਜੰਗ ਚ ਵੰਗਾਰ ਕੇ ਗੁਰੂ ਨੂੰ ਟਾਉਣਾ। ਸ਼ੇਰ ਬਣ ਸਿੱਖਾਂ ਦੇ ਜੜ ਪਾੜ ਦੋ, ਉਹ ਸ਼ੇਰ ਬਣ ਸਿੱਖ
ਸਿੱਖਾਂ ਦੇ ਜੜ ਪਾੜ ਦੋ।
ਦੁਨੀਆਂ ਦਾ ਨਾਮ ਸਿੱਖੀ ਦਾ ਮਟਾਉਣਾ ਏ, ਜੰਗ ਚ ਵੰਗਾਰ ਕੇ ਗੁਰੂ ਨੂੰ ਟਾਉਣਾ ਏ, ਓ ਜੰਗ ਚ ਵੰਗਾਰ ਕੇ ਗੁਰੂ ਨੂੰ ਟਾਉਣਾ ਏ।
ਅਸੀਂ ਪਾਉਣਾ ਲੱਖ ਤੇ ਉਹ 2000 ਨਹੀਂ, ਸਮਝੋ ਕੇ ਸਿੱਖ ਰੋਟੀ ਤੇ ਆਚਾਰ ਨਹੀਂ, ਉਹ ਸਮਝੋ ਕੇ ਸਿੱਖ ਰੋਟੀ ਤੇ ਆਚਾਰ ਨਹੀਂ।
ਰਾਤ ਆਈ ਸਿਰ ਤੇ ਵੈਰੀਆਂ ਨੇ ਮਸਾਲਾ ਜਗਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਖਤਮ ਕਰਨ ਵਾਸਤੇ ਹੇ ਐਉਂ ਹੱਲਾ ਬੋਲਿਆ।
ਖਾ ਪੀ ਗਏ ਮਲਤਾਂ ਨੇ ਅੱਖਾਂ ਚੋਟ ਨਗਾਰੇ ਲਾ ਕੇ, ਨਹੀਂ ਸਿੱਖੀ ਵਧਣ ਦੇਣੀ ਮੁੜ ਨਾ ਨਾਮ ਨਿਸ਼ਾਨ ਮਟਾ ਕੇ।
ਸਿੱਖ ਜੇ ਵੈਰੀ ਹਨੇਰੇ ਚ ਬੋਲੇ ਅਡੇ ਸਡੇ ਤੀਰ ਮਾਰਦਾ ਹੈ ਤਾਂ ਵੀ ਉਹ ਛਾਤੀ ਵਿੱਚ ਮਾਰ ਦਿੰਦਾ ਹੈ, ਤੇ ਜਿਹੜਾ ਮਿਸਾਲ ਜਗਾ ਕੇ ਸਾਹਮਣੇ ਤੁਰਿਆ ਆਉਂਦਾ ਉਹ ਵਾਪਸ ਕਿਵੇਂ ਪਰਤੇਗਾ? ਸਿੱਖਾਂ ਦੇ ਤੀਰਾਂ ਨੇ ਵੈਰੀਆਂ ਦੀ ਫੌਜ ਸਫਾਂ ਦੀ ਤਰ੍ਹਾਂ ਧਰਤੀ ਤੇ ਵਿਛਾ ਦਿੱਤੀ। ਹਨੇਰੀ ਰਾਤ ਵਿੱਚ ਵੈਰੀ ਨੂੰ ਕੁਝ ਨਜ਼ਰ ਨਹੀਂ ਸੀ ਆ ਰਿਹਾ। ਕਾਲੇ ਖਾਂ ਬੜਾ ਸਿਆਣਾ ਜਰਨੈਲ ਸੀ, ਇਹਨੇ ਫੌਜ ਮਰਵਾਉਣੀ ਚੰਗੀ ਨਾ ਸਮਝੀ। ਸਿਆਣਾ ਜਰਨੈਲ ਉਹ ਹੈ ਜਿਹੜਾ ਕੌਮੀ ਨੁਕਸਾਨ ਹੋਣ ਤੋਂ ਬਚਾ ਲਵੇ। ਇਹਨੇ ਆਪਣੀ ਫੌਜ ਪਿੱਛੇ ਹਟਾ ਲਈ। ਫਿਰ ਕੀ ਹੋਇਆ? ਅਗਲਾ ਹਿੱਸਾ ਇਸ ਪ੍ਰਸੰਗ ਦਾ ਅਗਲੀ ਕੈਸਟ ਵਿੱਚ ਸੁਣੋ। ਧੰਨਵਾਦ ਕਰਦਾ।